ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸੱਚੈ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆ ਏਕ ਲਿਵਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੈ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵੱਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਸਤਿਗੁਰ ਰਾਖ ਲੀਏ ਛਡਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦ जप मेरा सखा सखा परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर गुरुद्वारा दीवान अस्थान मंजी साहिब जिथे आप जी रोजाना सतगुरु गुरु रामदास जी दे पावन पवित्र अस्थान सचखंड श्री हरिमंदर साहिब जी विखे जो हुक्म गुरुदेव अमृत वेले बख्शिश करदे ने उस दी विचार आप जी सरवण कर देखो। अज सतगुरु गुरु ग्रंथ साहिब जी महाराज जो पावन पवित्र हुक्म दी दात बख्शी इस अमृत शब्द दे उचारण करता तीसरे गुरुदेव सतगुरु गुरु अमरदास जी महाराज ने इस अमृत वचन अंदर सतगुरु गुरु अमरदास महाराज जी ने बख्शिश कीती है कि जेड़ी रसना परमेश्वर दे नाम विच रंगी गई उस दी तृप्ति हो गई अकाल पुरख दे नाम नू जपदिया मन भी रज गया ते जिन्ना ने गुरु के शब्द दा गुरु के नाम दा वाहिगुरु जी दी बंदगी दा सहारा लिया उन्हां दा तन मन मुकम्मल तौर ते आत्मक सुख नू मानन लग पिया। आओ इस अमृत बचन नू धन श्री गुरु ग्रंथ साहिब जी दी कृपा नाल आपां विचार सकीए। आप जितने गुरु चरणा विच हाजिर हो विचार दी प्रारंभता तो पहला बख्शो आसीस प्यार अदब नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी
सतनाम वाहे गुरु साहेब जी वडहंस महला तीजा रसना हर साद लगी सहज सुभाए।
सतगुरु गुरु अमरदास जी महाराज इस पावन पवित्र शब्द दी आरंभता करदे ने रसना हर साद लगी सहज सुभाए। जिस मनुख दी ए जबान ए रसना परमेश्वर दे नाम रस विच लग गई ते उस दे जीवन अंदर एक सहज सहज दा अर्थ ਆਤਮਕ ਟਿਕਾ, ਸਹਿਜ ਤੋਂ ਭਾਵ ਉਹ ਅਵਸਥਾ ਜਿੱਥੇ ਨਾ ਦੁੱਖ ਨਾ ਸੁੱਖ, ਨਾ ਭੁੱਖ ਨਾ ਨੀਂਦ, ਨਾ ਸ਼ੋਗ ਨਾ ਹਰਖ, ਨਾ ਜਨਮ ਨਾ ਮਰਨ, ਉਹ ਪਰਮ ਅਵਸਥਾ ਜਿੱਥੇ ਸਦਾ ਹੀ ਵਿਗਾਸ ਬਣਿਆ ਰਹਿੰਦਾ ਹੈ, ਜਿਨ੍ਹਾਂ ਦੀ ਰਸਨਾ ਪਰਮੇਸ਼ਵਰ ਦੇ ਨਾਮ ਰਸ ਵਿੱਚ ਲੀਨ ਹੋ ਗਈ, ਉਹਨਾਂ ਨੂੰ ਸਹਿਜ ਤੇ ਛੁਪਾਏ ਦਾ ਅਰਥ ਪਰਮੇਸ਼ਵਰ ਦਾ ਪ੍ਰੇਮ ਨਸੀਬ ਹੋਇਆ ਹੈ।
ਮਨ ਤ੍ਰਿਪਤਿਆ ਹਰ ਨਾਮ ਧਿਆਏ,
ਉਹਨਾਂ ਦਾ ਮਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਧਿਆ ਕੇ, ਸਤਿਗੁਰੂ ਕਹਿੰਦੇ ਨੇ ਮਨ ਤ੍ਰਿਪਤਿਆ, ਤ੍ਰਿਪਤ ਦਾ ਅਰਥ ਹੈ ਰੱਜ ਜਾਣਾ, ਆਗਾਹ ਜਾਣਾ, ਸੰਤੁਸ਼ਟ ਹੋ ਜਾਣਾ। ਇਹ ਅੰਮ੍ਰਿਤ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਨੇ ਕਿ ਰਸਨਾ ਪ੍ਰਭੂ ਨਾਮ ਵਿੱਚ ਲੱਗ ਗਈ, ਸਹਿਜ ਤੇ ਪ੍ਰੇਮ ਦੀ ਪ੍ਰਾਪਤੀ ਹੋਈ, ਤੇ ਪਰਮੇਸ਼ਵਰ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਤੇ ਮਨ ਜਿਹੜਾ ਉਹ ਪੂਰਨ ਤੌਰ ਤੇ ਤ੍ਰਿਪਤ ਹੋ ਗਿਆ। ਬੇਨਤੀ ਕਰਾਂਗਾ ਇਸੇ ਤੁਕ ਨੂੰ ਆਧਾਰ ਬਣਾ ਕੇ। ਦੇਖੋ, ਜਿਸ ਬੰਦੇ ਦਾ ਮਨ ਰੱਜ ਜਾਏਗਾ ਉਸ ਬੰਦੇ ਦਾ ਤਨ ਜ਼ਰੂਰ ਰਜੇਗਾ, ਜਿਸ ਬੰਦੇ ਦਾ ਮਨ ਨਿਰਮਲ ਹੋਵੇਗਾ ਉਸ ਬੰਦੇ ਦਾ ਤਨ ਵੀ ਜ਼ਰੂਰ ਨਿਰਮਲ ਹੋਵੇਗਾ, ਜਿਸ ਬੰਦੇ ਦੇ ਅੰਦਰ ਤ੍ਰਿਸ਼ਨਾ ਹੋਵੇਗੀ ਉਸ ਬੰਦੇ ਦੇ ਇੰਦਰੇ ਕਦੀ ਵੀ ਤ੍ਰਿਪਤ ਨਹੀਂ ਹੋਣਗੇ, ਜਿਸ ਇਨਸਾਨ ਦੇ ਅੰਦਰ ਮੈਲਾ ਹੋਵੇਗਾ, ਮੈਲ ਹੋਵੇਗੀ ਉਸ ਬੰਦੇ ਦੇ ਤਨ ਦੇ ਇੰਦਰੇ ਵੀ ਕਦੀ ਨਿਰਮਲ ਨਹੀਂ ਹੋ ਸਕਦੇ। ਕਿਉਂਕਿ ਅੱਜ ਦਾ ਬਚਨ ਹੈ ਕਿ ਮਨ ਰੱਜ ਜਾਏ ਰਸਨਾ ਅੱਖਾਂ ਇਹ ਸਾਰੇ ਤ੍ਰਿਪਤ ਹੋ ਜਾਂਦੇ। ਦਾਸ ਆਰੰਭ ਵਿੱਚ ਬੇਨਤੀ ਕਰਨ ਲੱਗਾ ਹੈ, ਜੇ ਇਨਸਾਨ ਦਾ ਮਨ ਭੁੱਖਾ ਹੈ ਤੇ ਜਿਤਨੇ ਮਰਜ਼ੀ ਧਨ ਪਦਾਰਥ, ਜ਼ਮੀਨ ਜਾਇਦਾਦ, ਭੋਏ ਭਾਂਡਾ, ਐਸ਼ਵਰਜ, ਪ੍ਰਭਤਾ ਜੋ ਮਰਜ਼ੀ ਮਿਲ ਜਾਏ, ਸੱਚ ਇਵੇਂ ਮਨ ਦਾ ਭੁੱਖਾ ਮਹੱਲਾ ਵਿੱਚ ਰਹਿ ਕੇ ਵੀ ਕੰਗਾਲ ਹੈ ਤੇ ਅੰਦਰ ਦੀ ਤ੍ਰਿਪਤੀ ਵਾਲਾ ਇਨਸਾਨ ਹਕੀਕਤ ਇਵੇਂ ਕਿ ਝੌਂਪੜੀ ਵਿੱਚ ਰਹਿ ਕੇ ਵੀ ਬਾਦਸ਼ਾਹ ਹੈ, ਜਿਹਨੂੰ ਪਰਮਾਤਮਾ ਨੇ ਮਨ ਦੀ ਸੰਤੁਸ਼ਟੀ ਦੇ ਦਿੱਤੀ ਉਸ ਝੌਂਪੜੀ ਵਿੱਚ ਵੀ ਸ਼ਹਿਨਸ਼ਾਹ ਹੈ। ਜਿਸ ਬੰਦੇ ਦੇ ਮਨ ਦੀ ਭੁੱਖ ਨਹੀਂ ਮਰੀ ਹਕੀਕਤ ਵਿੱਚ ਉਹ ਮਹਿਲ ਵਿੱਚ ਰਹਿ ਕੇ, ਅਟਾਰੀਆਂ ਵਿੱਚ ਰਹਿ ਕੇ ਵੀ ਭੁੱਖੇ ਦਾ ਭੁੱਖਾ ਹੀ ਹੈ। ਫਿਰ ਬੇਨਤੀ ਇਸ ਤੋਂ ਅਗਲੀ ਕਰਾਂ। ਦੇਖੋ, ਜਦੋਂ ਮਨ ਭੁੱਖਾ ਹੋਵੇ ਰਸਨਾ ਕਦੀ ਤ੍ਰਿਪਤ ਨਹੀਂ ਹੋ ਸਕਦੀ, ਰਸਨਾ ਥੱਕ ਜ਼ਰੂਰ ਜਾਏਗੀ ਪਰ ਰਸਨਾ ਰੱਜੇਗੀ ਨਹੀਂ। ਥੱਕਣ ਵਿੱਚ ਤੇ ਰੱਜਣ ਵਿੱਚ ਬੜਾ ਫਰਕ ਹੈ। ਇਹ ਖਾਂਦਿਆਂ ਬੋਲਦਿਆਂ ਥੱਕ ਤਾਂ ਗਈ ਪਰ ਇਹਨੇ ਰੱਜਣਾ ਨਹੀਂ, ਕਿਉਂਕਿ ਮਨ ਰੱਜਾ ਨਹੀਂ। ਜੇ ਮਨ ਤ੍ਰਿਪਤ ਨਹੀਂ, ਸੱਚ ਇਵੇਂ ਅੱਖਾਂ ਦੀ ਜੋਤ ਤਾਂ ਮੱਧਮ ਹੋ ਸਕਦੀ ਏ ਪਰ ਅੰਦਰ ਬਿਰਤੀ ਜਿਹੜੀ ਵੇਖਣ ਵਾਲੀ ਭੁੱਖ ਹੈ ਉਹ ਅੱਖਾਂ ਦੇ ਬੰਦ ਹੋਣ ਨਾਲ ਨਹੀਂ ਖਤਮ ਹੁੰਦੀ, ਕਿਉਂਕਿ ਮਨ ਦੀ ਭੁੱਖ ਅਜੇ ਵੀ ਕਾਇਮ ਹੈ ਕਿ ਮੈਂ ਬਹੁਤ ਕੁਝ ਦੇਖਾਂ। ਜੇ ਮਨ ਭੁੱਖਾ ਹੈ ਤੇ ਕੰਨਾਂ ਦੀ ਸਰੋਤ ਕਦੀ ਤ੍ਰਿਪਤ ਨਹੀਂ ਹੋ ਸਕਦੀ। ਜੇ ਮਨ ਭੁੱਖਾ ਹੈ ਤੇ ਮਨੁੱਖ ਦੀ ਗੰਧ ਸੁਗੰਧ ਲੈਣ ਦੀ ਵਾਦੀ ਆਦਤ ਨੱਕ ਕਦੀ ਤ੍ਰਿਪਤ ਨਹੀਂ ਹੋ ਸਕਦਾ। ਬੇਨਤੀ ਕਰਾਂ ਕਿ ਮਨ ਦੀ ਭੁੱਖ ਹੀ ਤਨ ਦੀ ਭੁੱਖ ਹੈ, ਜੇ ਮਨ ਰੱਜ ਜਾਏ ਤੇ ਤਨ ਵੀ ਰੱਜਾਂਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕੀਤੇ, ਮੈਂ ਅੱਗੇ ਪ੍ਰਮਾਣ ਅਰਜ਼ ਕਰਨ। ਫਿਰ ਦੂਸਰੀ ਗੱਲ, ਜੇ ਸਾਡਾ ਮਨ ਨਿਰਮਲ ਹੋਵੇਗਾ ਅੱਖ ਕਦੀ ਮੈਲੀ ਨਹੀਂ ਹੋ ਸਕਦੀ। ਅੱਖ ਉਹ ਮੈਲੀ ਹੁੰਦੀ ਹੈ ਜਿਹੜਾ ਮਨ ਮੈਲਾ ਹੋਵੇ, ਜਿਹਦਾ ਮਨ ਮੈਲਾ ਹੋਵੇ ਉਹਦੇ ਕੰਨ ਮੈਲੇ ਹੁੰਦੇ ਨੇ, ਜਿਹਦਾ ਮਨ ਮੈਲਾ ਹੋਵੇ ਉਹਦੀ ਜ਼ਬਾਨ ਮੈਲੀ ਹੁੰਦੀ। ਸੱਚ ਇਹ ਵੇ ਕਿ ਜੇ ਮਨ ਭੁੱਖਾ ਹੋਵੇ ਤੇ ਸਾਰੇ ਇੰਦਰੇ ਭੁੱਖੇ ਨੇ, ਜੇ ਮਨ ਰੱਜ ਜਾਏ ਤੇ ਪੂਰੇ ਇੰਦਰਾ ਤਨ ਤਨ ਰੱਜ ਜਾਂਦਾ, ਜੇ ਮਨ ਨਿਰਮਲ ਹੋਵੇ ਤੇ ਪੂਰਾ ਤਨ ਨਿਰਮਲ ਹੁੰਦਾ, ਜੇ ਮਨ ਬੰਦੇ ਦਾ ਮੈਲਾ ਹੋਵੇ ਤੇ ਪੂਰੇ ਦਾ ਪੂਰਾ ਤਨ ਵੀ ਮੈਲਾ ਹੁੰਦਾ ਹੈ। ਇਸੇ ਨੂੰ ਸਤਿਗੁਰੂ ਨੇ ਬਾਣੀ ਚ ਫਰਮਾਇਆ, ਮਨ ਮੈਲੇ ਸਭ ਕੁਛ ਮੈਲਾ। ਸਭ ਕੁਛ ਮੈਲਾ ਦਾ ਅਰਥ ਕੀ ਸੀ? ਹਾਲਾਂਕਿ ਕਈ ਵਾਰੀ ਬੰਦੇ ਦਾ ਮਨ ਮੈਲਾ ਹੁੰਦਾ ਤੇ ਕੱਪੜੇ ਉਹਦੇ ਬਿਲਕੁਲ ਸਾਫ਼ ਹੁੰਦੇ, ਪੱਗ ਉਹਦੀ ਬਿਲਕੁਲ ਸਾਫ਼ ਹੁੰਦੀ, ਉਹਦਾ ਘਰ ਜਿੱਥੇ ਰਹਿੰਦਾ ਉਹ ਬਿਲਕੁਲ ਸਫਾਈ ਵਾਲਾ ਹੁੰਦਾ, ਪਰ ਸਤਿਗੁਰੂ ਨੇ ਤੇ ਕਿਹਾ ਮਨ ਮੈਲੇ ਸਭ ਕੁਛ ਮੈਲਾ। ਇਹਦਾ ਮਤਲਬ ਇਹ ਵੇ ਜੇ ਮਨ ਵਿੱਚ ਮੈਲ ਹੈ ਤੇ ਪੂਰੇ ਦਾ ਪੂਰਾ ਤਨ ਮੈਲਾ, ਉਹਦੀ ਸੋਚਣੀ ਮੈਲੀ, ਉਹਦਾ ਦੇਖਣਾ ਮੈਲਾ, ਉਹਦਾ ਬੋਲਣਾ ਮੈਲਾ, ਉਹਦਾ ਸੁਣਨਾ ਮੈਲਾ, ਉਹਦੇ ਹਰ ਕਰਮ ਵਿੱਚ ਮੈਲ ਆ ਜਾਂਦੀ ਹੈ ਜਿਸ ਬੰਦੇ ਦਾ ਅੰਦਰ ਮੈਲਾ ਹੋਵੇਗਾ। ਇਸੇ ਤਰ੍ਹਾਂ ਹੀ ਬੇਨਤੀ ਕੀਤੀ ਕਿ ਜਿਸ ਅੰਦਰ ਨੂੰ ਭੁੱਖ ਹੈ ਉਹ ਇੰਦਰੇ ਕਦੀ ਰੱਜ ਨਹੀਂ ਸਕਦੇ, ਪਰ ਅੱਜ ਗੁਰੂ ਅਮਰਦਾਸ ਜੀ ਨੇ ਕਿਹਾ ਰਸਨਾ ਰੱਜ ਗਈ, ਮਨ ਤ੍ਰਿਪਤ ਹੋ ਗਿਆ। ਮੈਂ ਪਹਿਲਾ ਪੱਖ ਅਰਜ਼ ਕਰਨ ਲੱਗਾ ਕਿ ਇਹ ਰੱਜੇ ਨਾਮ ਨਾਲ, ਇਹ ਰੱਜੇ ਬਾਹਰਮੁਖੀ ਖੁਰਾਕ ਨਾਲ ਨਹੀਂ। ਜੇ ਗੁਰੂ ਅੰਗਦ ਸਾਹਿਬ ਦਾ ਜਿਵੇਂ ਇੱਕ ਸ਼ਲੋਕ ਹੈ, ਕਹਿੰਦੇ ਨੇ ਇਸ ਮੂੰਹ ਨੇ ਪਤਾ ਨਹੀਂ ਕਿਤਨਾ ਕੁ ਬੋਲਿਆ ਤੇ ਕਿੰਨੇ ਸਾਲ ਇਹ ਬੋਲਦਾ ਰਿਹਾ। ਬੰਦਾ 80 ਸਾਲ 90 ਸਾਲ ਨਿਰੰਤਰ ਬੋਲੇ, ਪਰ ਕਦੀ ਇਹ ਗੱਲ ਕਹਿੰਦਾ ਮੈਂ ਬੋਲ ਬੋਲ ਕੇ ਹੁਣ ਰੱਜ ਗਿਆ, ਹੁਣ ਮੈਨੂੰ ਬੋਲਣ ਦੀ ਜ਼ਰੂਰਤ ਨਹੀਂ। ਮਹਾਰਾਜ ਕਹਿੰਦੇ ਸਾਰੀ ਜ਼ਿੰਦਗੀ ਬੰਦਾ ਮੂੰਹ ਤੋਂ ਬੋਲਦਾ, ਪਰ ਹਕੀਕਤ ਇਹ ਵੇ ਬੋਲ ਬੋਲ ਕੇ ਇਹਦਾ ਮੂੰਹ ਕਦੀ ਰੱਜਦਾ ਨਹੀਂ, ਤ੍ਰਿਪਤ ਨਹੀਂ ਹੋ ਰਿਹਾ। ਦੂਸਰੀ ਬੇਨਤੀ, ਕੰਨਾਂ ਨਾਲ ਸਾਰੀ ਜ਼ਿੰਦਗੀ ਸੁਣਦਾ ਪਰ ਕੰਨ ਸੁਣ ਸੁਣ ਕੇ ਤ੍ਰਿਪਤ ਨਹੀਂ ਹੁੰਦੇ। ਰਸਨਾ ਸਾਰੀ ਜ਼ਿੰਦਗੀ ਸਵਾਦ ਮਾਣਦੀ ਏ, ਪਰ ਹਕੀਕਤ ਵਿੱਚ ਸਵਾਦ ਸਾਰੀ ਜ਼ਿੰਦਗੀ ਮਾਨਣ ਤੋਂ ਬਾਅਦ ਤਾਂ ਵੀ ਰਸਨਾ ਰੱਜਦੀ ਨਹੀਂ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਬਚਨ ਨੇ ਕਿ ਮਨ ਦੀ ਤ੍ਰਿਸ਼ਨਾ ਹੀ ਤਨ ਦੀ ਤ੍ਰਿਸ਼ਨਾ ਹੈ। ਜੇ ਮਨ ਭੁੱਖਾ ਹੈ ਤੇ ਤਨ ਕਿਵੇਂ ਰੱਜ ਸਕਦਾ ਹੈ, ਇੰਦਰੇ ਕਿਵੇਂ ਰੱਜ ਸਕਦੇ ਨੇ। ਸਤਿਗੁਰੂ ਦੇ ਬਚਨ ਨੇ ਆਖਣ ਆਖ ਨ ਰੱਜਿਆ ਸੁਣ ਨਾ ਰੱਜੇ ਕੰਨ। ਆਖਣ ਦਾ ਅਰਥ ਹੈ ਸਾਡਾ ਮੂੰਹ, ਆਖ ਆਖ ਕੇ ਸਾਡਾ ਮੂੰਹ ਨਹੀਂ ਰੱਜਿਆ, ਆਖਣ ਆਖ ਨ ਰੱਜਿਆ ਸੁਣ ਨਾ ਰੱਜੇ ਕੰਨ, ਕੰਨ ਸੁਣ ਸੁਣ ਕੇ ਨੀ ਰੱਜੇ। ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵਨ, ਅੱਖਾਂ ਨੇ ਬਹੁਤ ਕੁਝ ਦੇਖਿਆ ਪਰ ਇਹਨਾਂ ਦੀ ਤ੍ਰਿਪਤੀ ਤਾਂ ਅਜੇ ਵੀ ਨਹੀਂ ਹੋਈ, ਕਿਉਂਕਿ ਮਨ ਨਾ ਤ੍ਰਿਪਤ ਹੋਵੇ ਤੇ ਇੰਦਰੇ ਕਿਵੇਂ ਰੱਜ ਜਾਣਗੇ। ਹਾਂ, ਬੰਦਾ ਭੁਲੇਖਾ ਪਾ ਸਕਦਾ, ਨਹੀਂ ਜੀ ਮੈਂ ਮੈਲੇ ਮੈਲੀ ਨਜ਼ਰ ਨਾਲ ਨਹੀਂ ਦੇਖਦਾ, ਮੈਂ ਕੰਨਾਂ ਨਾਲ ਮੈਲਾ ਨਹੀਂ ਸੁਣਦਾ, ਮੈਂ ਜ਼ਬਾਨ ਨਾਲ ਭੈੜਾ ਨਹੀਂ ਬੋਲਦਾ। ਮੈਂ ਬੇਨਤੀ ਕਰਾਂਗਾ ਕਿ ਮਨ ਦੀ ਮੈਲ ਨੂੰ ਤਨ ਰਾਹੀਂ ਲੁਕਾਇਆ ਜਾ ਸਕਦਾ, ਪਰ ਉਹਨੂੰ ਜੇ ਕਹੋ ਵੀ ਸਾਡੇ ਅੰਦਰ ਨਿਰਮਲਤਾ ਹੀ ਆ ਜਾਏ, ਲੁਕਾਉਣ ਨਾਲ ਕਦੀ ਨਿਰਮਲਤਾ ਹੀ ਨਹੀਂ ਆਉਂਦੀ। ਲੁਕਾਉਣ ਦੇ ਨਾਲ ਇੱਕ ਪਖੰਡ ਤਾਂ ਹੋ ਸਕਦਾ, ਵਕਤ ਪਾਸ ਕੀਤਾ ਜਾ ਸਕਦਾ ਭੁਲੇਖਾ ਪਾ ਕੇ, ਪਰ ਅਸਲੀਅਤ ਇਹ ਵੇ ਕਿ ਮਨ ਭੁੱਖਾ ਹੋਵੇ ਤੇ ਤਨ ਕਦੀ ਰੱਜਦਾ ਨਹੀਂ। ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵਨ। ਮਹਾਰਾਜ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਇਸ ਅੰਦਰ ਨੇ ਤਾਂ ਰਜਣਾ। ਮਹਾਰਾਜ ਕਹਿੰਦੇ ਨੇ ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਉਦੋਂ ਰੱਜੇਗਾ ਗੁਣ ਕਹੇ, ਉਸ ਗੁਣਵੰਤੇ ਪਰਮਾਤਮਾ ਦੇ ਗੁਣ ਕਹੇ, ਉਹਦੇ ਗੁਣ ਗਹਿਣ ਕਰੇ। ਨਾਨਕ ਭੁੱਖਾ ਰਾਤਾਂ ਰੱਜੈ ਜਾਂ ਗੁਣ ਕਹੇ, ਗੁਣੀ ਸਮਾਏ, ਉਹਦੇ ਗੁਣ ਗਾਉਂਦਾ ਗਾਉਂਦਾ ਇੱਕ ਦਿਨ ਗੁਣੀ ਵਿੱਚ ਲੀਨ ਹੋ ਜਾਏ, ਫਿਰ ਤਾਂ ਰੱਜ ਜਾਏਗਾ। ਬੇਨਤੀ ਇਸ ਤੋਂ ਅਗਲੀ ਕਰਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ, ਉਹ ਖਾਸ ਕਰਕੇ ਇਉਂ ਕਹਿ ਲਵਾਂ ਕਿ ਗੁਰੂ ਅੰਗਦ ਦੇਵ ਦੇ ਸ਼ਲੋਕ ਦੀ ਵਿਆਖਿਆ ਹੈ। ਉਹ ਬਚਨ ਨੇ ਕਿ ਅੱਖੀ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਉਸਤਤ ਨਿੰਦਾ ਕਰਨ ਸੁਣ ਰੋਵਣ ਤੈ ਹਾਸੇ, ਸਾਧੀ ਜੀਵ ਨ ਰੱਜੀਆ ਕਰ ਭੋਗ ਬਿਲਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਇਹ ਇੰਦਰੇ ਤ੍ਰਿਪਤ ਕਿਵੇਂ ਹੋਣ, ਕਿਉਂਕਿ ਮਨ ਤਾਂ ਖੁਦ ਭੁੱਖਾ ਹੈ। ਇਸ ਦੇ ਨਾਲ ਹੀ ਬੇਨਤੀ ਕਰਾਂ, ਜਦੋਂ ਮਨ ਰੱਜ ਜਾਏ ਉਦੋਂ ਇੰਦਰੇ ਆਪਣੇ ਆਪ ਰੱਜ। ਮਨ ਦੀ ਭੁੱਖ ਜਾ ਸਕਦੀ ਹੈ ਕੇਵਲ ਨਾਮ ਨਾਲ, ਮਨ ਨੂੰ ਤ੍ਰਿਪਤੀ ਆ ਸਕਦੀ ਹੈ ਕੇਵਲ ਸੰਤੋਖ ਨਾਲ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਕਿ ਸ਼ੇਖ ਸਾਦੀ ਨੇ ਗੁਲਸਤਾਂ ਵਿੱਚ ਇਹ ਗੱਲ ਕਹੀ ਹੈ। ਉਹ ਕਹਿੰਦਾ ਇਨਸਾਨ ਤੇਰੀਆਂ ਅੱਖਾਂ ਦੀ ਭੁੱਖ ਦੋ ਚੀਜ਼ਾਂ ਨਾਲ ਹੀ ਖਤਮ ਹੋ ਸਕਦੀ ਹੈ। ਜੇ ਤੂੰ ਸੋਚੇ ਮੇਰੀਆਂ ਅੱਖਾਂ ਦੀ ਭੁੱਖ ਮਰ ਜਾਏ, ਮੇਰੇ ਕੰਨਾਂ ਦੀ ਭੁੱਖ ਮਰ ਜਾਏ, ਮੇਰੀ ਜ਼ਬਾਨ ਦੀ ਭੁੱਖ ਮਰ ਜਾਏ, ਸਿਰਫ ਦੋ ਚੀਜ਼ਾਂ ਨਾਲ ਇਹ ਭੁੱਖ ਮਰ ਸਕਦੀ ਹੈ, ਜਾਂ ਤਾਂ ਇਹ ਸਬਰ ਨਾਲ ਖਤਮ ਹੋ ਸਕਦੀ ਹੈ ਤੇ ਜਾਂ ਫਿਰ ਕਬਰ ਨਾਲ ਖਤਮ ਹੋ ਸਕਦੀ ਹੈ। ਮੰਨ ਲਓ ਜਦੋਂ ਬੰਦੇ ਦੀ ਮੌਤ ਹੋ ਗਈ, ਕਬਰ ਵਿੱਚ ਖਾਕ ਦੇ ਸਪੁਰਦ ਕਰ ਦਿੱਤਾ, ਜਾਂ ਤਾਂ ਕਬਰ ਨਾਲ ਭੁੱਖ ਮਰੇਗੀ ਤੇ ਜਾਂ ਪਿਆਰਿਆ ਤੇਰੇ ਅੰਦਰ ਦੀ ਭੁੱਖ ਸਬਰ ਨਾਲ ਮਰੇਗੀ। ਬੇਨਤੀ ਕਰਾਂ ਕਿ ਇਹ ਜਿਹੜਾ ਮਨ ਅੱਜ ਰੱਜ ਗਿਆ, ਮਨ ਦਾ ਰੱਜਣੀ ਸ਼ਹਿਨਸ਼ਾਹੀ ਹੈ, ਮਨ ਦਾ ਰੱਜਣਾ ਹੀ ਸੁਲਤਾਨ ਹੈ, ਮਨ ਦਾ ਰੱਜਣਾ ਹੀ ਤਾਂ ਇੱਕ ਸ਼ਹਿਨਸ਼ਾਹ ਦੇ ਗੁਣ ਨੇ। ਤੇ ਜੇ ਮਨ ਭੁੱਖਾ ਹੋਵੇ ਤੇ ਏਦੂ ਵੱਡੀ ਕੰਗਾਲੀ ਕੋਈ ਨਹੀਂ, ਕਿਉਂਕਿ ਲੋਕ ਮਨ ਤੇ ਭੁੱਖੇ, ਤਨ ਕਰਕੇ ਜੋ ਮਰਜ਼ੀ ਇਕੱਠੇ ਕਰ ਲੈਣ, ਸੱਚ ਇਹ ਵੇ ਕਿ ਇਹਨਾਂ ਅਡੰਬਰ ਇਕੱਠਾ ਕਰਕੇ ਵੀ ਉਹ ਭੁੱਖੇ ਦੇ ਭੁੱਖੇ ਹੀ ਨੇ, ਕਿਉਂਕਿ ਮਨ ਉਹਨਾਂ ਦਾ ਰੱਜ ਨਹੀਂ ਰਿਹਾ, ਤ੍ਰਿਪਤ ਨਹੀਂ ਹੋ ਰਿਹਾ। ਸੂਫੀਆਂ ਵਿੱਚ ਇੱਕ ਕਹਾਣੀ ਸੁਣਾਈ ਜਾਂਦੀ ਹੈ, ਮੈਂ ਬੇਨਤੀ ਕਰਾਂ ਕਿ ਇੱਕ ਬਾਦਸ਼ਾਹ ਕਿ ਆਮ ਤੌਰ ਤੇ ਲੋਕਾਂ ਨੂੰ ਦਾਨ ਪੁੰਨ ਉਹਨੇ ਬਹੁਤ ਕਰਨਾ, ਪਰ ਅੰਦਰ ਦੀ ਉਹਦੀ ਭੁੱਖ ਨਾ ਮਰਨੀ ਕਿ ਹਰ ਚੀਜ਼ ਮੇਰੇ ਕਬਜ਼ੇ ਵਿੱਚ ਹੀ ਹੋਵੇ, ਹਰ ਚੀਜ਼ ਮੇਰੇ ਕੋਲ ਹੋਵੇ। ਇੱਕ ਵਾਰੀ ਕਿ ਉਹਦੇ ਦਰ ਤੇ ਫਕੀਰ ਦਰਵੇਸ਼ ਮੰਗਣ ਵਾਲਾ ਆ ਗਿਆ, ਉਹਨੇ ਆਪਣਾ ਪਾਤਰ ਆਪਣਾ ਭਾਂਡਾ ਅੱਗੇ ਕੀਤਾ ਤੇ ਬਾਦਸ਼ਾਹ ਜੋ ਉਹਦੇ ਵਿੱਚ ਪਾਏ ਤੇ ਉਹ ਭਾਂਡਾ ਰੱਜੇ ਨਾ, ਉਹ ਤ੍ਰਿਪਤ ਨਾ ਹੋਵੇ, ਉਹ ਭਰੇ ਨਾ। ਬਾਦਸ਼ਾਹ ਪਾਈ ਗਿਆ, ਭਾਂਡਾ ਖਾਲੀ ਦਾ ਖਾਲੀ, ਤੇ ਜਿੰਨਾ ਕੁਝ ਉਹਨੇ ਆਪਣੇ ਕੋਲੋਂ ਧਨ ਦਾਨ ਕਰਨ ਵਾਸਤੇ ਰੱਖਿਆ ਸੀ ਉਹ ਸਾਰਾ ਉਸ ਪਾਤਰ ਵਿੱਚ ਪਾ ਦਿੱਤਾ, ਉਲਟਾ ਦਿੱਤਾ, ਪਰ ਪਾਤਰ ਭਾਂਡਾ ਫਿਰ ਖਾਲੇ ਦਾ ਖਾਲੀ। ਉਸ ਵਕਤ ਬਾਦਸ਼ਾਹ ਤਮਕ ਵਿੱਚ ਆ ਕੇ ਕਹਿੰਦਾ, ਫਕੀਰ ਇਹ ਭਾਂਡਾ ਹੈ ਕਿ ਕੀ ਹੈ? ਉਹਨੇ ਪੁੱਛਿਆ, ਹੋਇਆ ਕੀ? ਕਹਿੰਦਾ, ਇੰਨਾ ਕੁਝ ਇਸ ਭਾਂਡੇ ਵਿੱਚ ਮੈਂ ਇਹ ਹਜ਼ਾਰਾਂ ਬੰਦਿਆਂ 'ਚ ਵੰਡਣਾ ਸੀ, ਇੰਨਾ ਕੁਝ ਮੈਂ ਇਸੇ ਭਾਂਡੇ ਵਿੱਚ ਪਾ ਦਿੱਤਾ, ਇਹ ਰੱਜਿਆ ਨਹੀਂ, ਇਹ ਭਾਂਡਾ ਹੈ ਕਿ ਜਾਦੂ? ਤੇ ਫਕੀਰ ਨੇ ਕਿਹਾ, ਬਾਦਸ਼ਾਹ ਅਸਲ 'ਚ ਇਹ ਭਾਂਡਾ ਨਹੀਂ, ਇਹ ਤੇਰਾ ਮਨ ਹੈ। ਬੇਨਤੀ ਸੁਣਿਓ, ਇਹ ਤੇਰਾ ਮਨ ਹੈ। ਉਹ ਕਹਿੰਦਾ, ਮੇਰਾ ਮਨ? ਕਹਿੰਦਾ, ਤੂੰ ਸੁਬਾ ਦਾ ਲੱਗਾ ਪਾਣ ਲੱਗਿਆ, ਇੰਨਾ ਕੁਝ ਪਾਣ ਦੇ ਬਾਵਜੂਦ ਇਹ ਭਾਂਡਾ ਨਹੀਂ ਰੱਜਿਆ, ਤੇ ਸੱਚ ਇਹ ਵੇ ਤੇਰਾ ਮਨ ਵੀ ਐਸਾ ਹੈ, ਤੂੰ ਇੰਨਾ ਕੁਝ ਦੁਨੀਆ ਦਾ ਇਕੱਠਾ ਕਰੀ ਬੈਠਾ ਹੈ, ਹਕੀਕਤ ਇਹ ਵੇ ਨਾ ਭਾਂਡਾ ਰੱਜਦਾ ਪਿਆ ਤੇ ਨਾ ਤੇਰਾ ਮਨ ਰੱਜਦਾ ਪਿਆ। ਅੱਜ ਤੱਕ ਭੋਗ ਕੇ ਕੋਈ ਰੱਜਦਾ ਦੇਖੇ? ਭਰਤਰੀ ਨੇ ਵਿਰਾਗ ਸ਼ਤਕ ਵਿੱਚ ਕਿਹਾ, ਉਹ ਕਹਿੰਦਾ, ਮੇਰਾ ਭੁਲੇਖਾ ਹੀ ਸੀ ਕਿ ਮੈਂ ਪਦਾਰਥ ਭੋਗਣਾ ਪਿਆ, ਪਰ ਸੱਚਾਈ ਇਹ ਵੇ ਕਿ ਪਦਾਰਥ ਮੈਨੂੰ ਭੋਗ ਗਏ ਨੇ। ਅੱਜ ਤੱਕ ਕੋਈ ਬੰਦਾ ਵੀ ਹਕੀਕਤ ਇਹ ਵੇ ਕਿ ਸੰਸਾਰ ਅੰਦਰ ਭੋਗ ਕੇ ਕਦੀ ਨਹੀਂ ਕੋਈ ਰੱਜਿਆ, ਜਿੱਦਣ ਵੀ ਕੋਈ ਤ੍ਰਿਪਤ ਹੋਇਆ ਇੰਦਰੀਆਂ ਦੇ ਤੌਰ ਤੇ, ਉਹਦੀ ਤ੍ਰਿਪਤੀ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਹੁਕਮ ਹੈ, ਤੇ ਗੁਰੂ ਅਮਰਦਾਸ ਦੀ ਇੱਕ ਪਵਿੱਤਰ ਪੌੜੀ ਅਸੀਂ ਰੋਜ਼ਾਨਾ ਨਿਤਨੇ ਵਿੱਚ ਅੰਮ੍ਰਿਤ ਵੇਲੇ ਪੜ੍ਹ ਦੇਖਾਂ, ਰਾਤ ਨੂੰ ਸੋਦਰ ਰਹਿ ਰਾਜ ਸਾਹਿਬ ਦੇ ਪਾਠ ਵਿੱਚ ਉਹ ਪੜ੍ਹ ਦੇਖਾਂ, ਉਹ ਅੰਮ੍ਰਿਤ ਪੌੜੀ ਹੈ ਕਿ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਦਾ ਨਾਮ ਬਣਾ ਲਿਆ, ਸੱਚ ਇਹ ਵੇ ਕਿ ਨਾਮ ਆਧਾਰ ਬਣ ਜਾਏ ਤੇ ਉਹਦੀ ਸਾਰੀਆਂ ਭੁੱਖਾਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ, ਮਨ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਹਜ਼ੂਰ ਦੀ ਪੌੜੀ ਹੈ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਇੱਥੇ ਭੁੱਖਾਂ ਨਾਲ ਸ਼ਬਦ ਸਭ ਆਏ, ਕਿਉਂ ਮੈਂ ਅਰਜ਼ ਕੀਤੀ, ਭੁੱਖ ਇੱਕ ਤਰ੍ਹਾਂ ਦੀ ਨਹੀਂ, ਇਸ ਤਨ ਦੀ। ਥੋੜਾ ਜਿਹਾ ਮੈਂ ਫਿਰ ਇਹਦੀ ਵਿਆਖਿਆ ਕਰ ਸਕਾਂ, ਭੁੱਖ ਕੇਵਲ ਪੇਟ ਦੀ ਨਹੀਂ, ਸਭ ਭੁੱਖਾਂ ਦੇ ਅਰਥ ਵੀ ਬੜੇ ਗਹਿਰੇ ਨੇ। ਪੇਟ ਦੀ ਭੁੱਖ ਆਪਣੀ ਹੈ, ਅੱਖਾਂ ਦੀ ਭੁੱਖ ਆਪਣੀ ਹੈ, ਕੰਨਾਂ ਦੀ ਭੁੱਖ ਆਪਣੀ ਹੈ, ਨਾਸਕਾਂ ਦੀ ਭੁੱਖ ਆਪਣੀ ਹੈ, ਸਾਡੀ ਜ਼ਬਾਨ ਦੀ ਭੁੱਖ ਆਪਣੀ ਹੈ, ਕਾਮ ਵਾਸ਼ਨਾ ਦੀ ਇੰਦਰੀ ਦੀ ਭੁੱਖ ਆਪਣੀ ਹੈ। ਸਤਿਗੁਰੂ ਦੇ ਬਚਨ ਕਹਿਣ ਲੱਗੇ, ਪੇਟ ਰੱਜ ਜਾਏਗਾ। ਮੰਨ ਲਓ ਬੰਦੇ ਨੇ ਪ੍ਰਸ਼ਾਦਾ ਛਕਿਆ ਤੇ ਇੱਕ ਗੱਲ ਕਹਿ ਦੇ ਵੀ ਮੈਂ ਤਾਂ ਰੱਜ ਗਿਆ, ਪਰ ਉਹਦੀਆਂ ਅੱਖਾਂ ਨੂੰ ਪੁੱਛ ਕੇ ਦੇਖੋ, ਕਈ ਵਾਰੀ ਬੰਦੇ ਦਾ ਪੇਟ ਵਿੱਚ ਥਾਂ ਨਹੀਂ ਰਹਿੰਦੀ, ਪਰ ਉਹਦੀਆਂ ਅੱਖਾਂ ਦੇਖ ਕੇ ਫਿਰ ਵੀ ਕਹਿੰਦੀਆਂ ਨੇ, ਆ ਸਾਹਮਣੇ ਜੋ ਕੁਝ ਟੇਬਲ ਤੇ ਪਿਆ ਮੈਂ ਕਿਉਂ ਨਾ ਖਾ ਲਵਾਂ। ਇਹਦਾ ਮਤਲਬ ਪੇਟ ਰੱਜਿਆ, ਅੱਖਾਂ ਨਹੀਂ ਰੱਜੀਆਂ। ਪਿਆਰਿਓ, ਮੰਨ ਲਓ ਕੋਈ ਬੰਦਾ ਦੇਖਦਾ ਸਭ ਭੁੱਖਾਂ ਕੀ ਹੈ, ਉਸ ਬੰਦੇ ਦੀਆਂ ਅੱਖਾਂ ਦੇਖਣ ਤੋਂ ਬੰਦ ਹੋ ਗਈਆਂ, ਪਰ ਕੰਨ ਕਿਹੜੇ ਰੱਜ ਗਏ? ਮੈਂ ਬੇਨਤੀ ਕਰਾਂ ਕਿ ਇਸ ਤਨ ਨੂੰ ਕਈ ਤਰ੍ਹਾਂ ਦੀਆਂ ਭੁੱਖਾਂ ਲੱਗੀਆਂ, ਇਹਨੂੰ ਵੇਖਣ ਦੀ ਭੁੱਖ, ਇਹਨੂੰ ਸੁਣਨ ਦੀ ਭੁੱਖ, ਇਹਨੂੰ ਬੋਲਣ ਦੀ ਭੁੱਖ, ਇਹਨੂੰ ਰਚਨਾ ਦੀ ਭੁੱਖ, ਇਹਨੂੰ ਕਾਮ ਦੀ ਭੁੱਖ, ਇਹਨੂੰ ਵਾਸ਼ਨਾ ਦੀ ਭੁੱਖ, ਸੱਚ ਇਹ ਵੇ ਇਹਨੂੰ ਇਹ ਵੀ ਭੁੱਖ ਖਹਿੜਾ ਨਹੀਂ ਛੱਡਦੀ ਪਈ कि सब तो वध मेरा नाम होवे, पर गुरु अमरदास कहिंदे ने मैं तेनूं यह बचन कहिंदा तू गल मेरी मन, जे तू अपने तन दीआं सारीआं भुखां नूं गवाउणा चाहना ते नाम नूं आधार बना लै, क्योंकि तृष्णा वह भांड है जिदा आधार कोई नहीं। आधार का अर्थ मैं करांगा थला, आधार का अर्थ करांगा सपोर्ट सहारा। तृष्णा तो वह बाल्टी है कि जिदा थला है ही नहीं, तला नहीं, आधार नहीं। जिन्नी वारी मर्जी उसनू खूह च डुबियां मरवाई जाओ, उन्हू रस्सा लैके बाल्टी नू डोबो फिर कड्डो, डोबो फिर कड्डो, सारी जिंदगी बाल्टी डुब के निकलती रहे पर कदी पानी की बूंद बाहर लैके नहीं आएगी, क्योंकि जिदा आधार नहीं उहदे अंदर टिका नहीं। पानी तो टिकेगा उत्थे जिथे आधार होवेगा, जे भांडे का आधार ही नहीं, बाल्टी का आधार नहीं, तो उत्थे पानी किवें टिकना है। ते प्यारियो जिस बंदे दे मन का आधार कोई नहीं, तला कोई नहीं, ते उत्थे प्यारियो त्रिपत, उत्थे सबर, उत्थे संतोख किवें टिकेगा। हजूर कहिंदे ने तू नाम का तला बना, नाम नू आधार बना, ते नाम तेरिया सारिया भुखां गवाएगा। साचा नाम मेरा आधार हो, साच नाम आधार मेरा जिन भुखां सब गवाइया। फिर इस तो बाद की होया जी, कल्पना तो भुख दी है, बंदा रज जाए तो लड़ाई का दी। सियाने लोग अपने पंजाब जे कहावत है कि जे किसे घर विच लड़ाई पै जाए तो अक्सर लोग कहिंदे ने भुख दी लड़ाई है और गल कोई भी नहीं। जदों भुख दूर हो जाए तो लड़ाई मुक जाती है, तो जदों मन नूं परमात्मा दे नाम का आधार मिल जाए इहदी लड़ाई भी मुक जाती है, भी बिल्कुल शांत हो जाता है। साचा नाम मेरा आधार हो, साच नाम आधार मेरा जिन भुखां सब गवाइया। कर शांत सुख मन आए वसिया, अंदर शांति आ गई। कई बार ना असी बाणी रोज पढ़ने, कुछ बाणियों का नेम असी रोज करने, पर जे बेध्याने बाणी पढ़ी जाइए तो कई बार वो जेड़े गैर अर्थ ने ना वह भी समझ नहीं पैंदे। आपां सोचने हैं भी देखो अज हुण जे अर्थ करांगे आपां कहांगे तां पौड़ी असी रोज पढ़ने। प्यारिओ पढ़ते रोज हाँ, पर उन्हूं विचारते रोज तां नहीं ना। हालांकि पढ़न वाली गिनती ज्यादा है, विचारन वाली उस तो घट है। फिर सुनियो, पढ़न वाले ज्यादा ने, विचार उस तो घट है, विचार तो अगे आचार उस तो घट है। आचार दरते आचरण, पढ़िया जा रहा है उदू घट विचारिया जा रहा है, तो उदू घट जिहड़ा आचार आचरण विचों उतारिया जा रहा है घट। पर सतगुरु दे बचन के साचा नाम मेरा आधार हो, साच नाम आधार मेरा जिन भुखां सब गवाइया। हर तरह की भुख नाम ने गवा दी। कर शांत सुख मन आए वसिया, जिन इच्छा सब पुजाइया। हालां बंदे की इच्छा कदी पूरी नहीं हुई, आसा करता जग मुवा, बंदे की आस कितने पूरी होनी। पर सतगुरु का नाम ऐसा है सच एवे जिहड़ा भुख भी मिटांदा है, शांति भी दिंदा है, ते बंदे दे अंदर नू पूर्ण तौर ते मुकम्मल तौर ते इच्छा दी पूर्ति भी कर दिंदा है। साचा नाम मेरा आधार हो, साच नाम आधार मेरा जिन भुखां सब गवाइया। कर शांत सुख मन आए वसिया, जिन इच्छा सब पुजाइया। सदा कुर्बान कीता गुरु विटों, जिस दियां ए वडियाइया। कह नानक सुनो संतो, शब्द धरो प्यारो, साचा नाम मेरा आधार। अज धन गुरु अमरदास महाराज, असी एक एक अमृत बचन अखरी अर्थ और उसकी विचार करी जाइए। हजूर ने पहला बचन यह अज किया, कहन लगे रसना हर साध लगी सहज सुभाए। जेड़ी साड़ी जबान रसना उस प्रभु दे नाम दे रस विच लग गई, ते इहदे अंदर सहज भी आ गया मन च, ते अंदर प्रेम भी पैदा होया। दास ने एक वार इत्थे अगे अर्ज कीती सी, प्यारियो इस मूंह दे आले विच परमात्मा ने यह जबान पैदा कीती। इहनूं आपां रसना कह लीए, जेबा कह लीए, इहनूं जबान कह लीए, जीव कह लीए। इहदे हाथ विच साडे तन लई बहुत कुछ है, सच्ची गल। इस दे हाथ विच इउं कह लां, इहदे कोल ओह भी शक्ति है कि बंदे नूं शाम तों पहलां मरवा भी सकदी है,
ਤੇ ਇਹਦੇ ਵਿੱਚ ਉਹ ਵੀ ਸ਼ਕਤੀ ਹੈ ਕਿ ਬੰਦੇ ਨੂੰ ਹੋ ਸਕਦਾ ਕਿ ਖਿੰਨ ਦੇ ਵਿੱਚ ਨਾਮ ਦੇ ਰਸ ਵਿੱਚ ਵੀ ਰੰਗਾਉਣ ਵਿੱਚ ਮਦਦਗਾਰ ਹੋ ਸਕਦੀ। ਜੇ ਕਬੋਲ ਬੋਲੇਗੀ, ਫਿੱਕਾ ਬੋਲੇਗੀ, ਭੈੜਾ ਬੋਲੇਗੀ, ਮੰਦਾ ਬੋਲੇਗੀ ਤੇ ਨੁਕਸਾਨ ਕਰਾਏਗੀ, ਤੇ ਪਿਆਰਿਓ ਜੇ ਪਰਮਾਤਮਾ ਦਾ ਨਾਮ ਬੋਲੇਗੀ, ਸੱਚ ਇਹ ਕਿ ਇਹਦੇ ਨਾਮ ਬੋਲਣ ਦੇ ਨਾਲ ਬੰਦੇ ਦੇ ਅੰਦਰ ਨੂੰ ਟਿਕਾ ਮਿਲ ਜਾਏਗਾ। ਇਹ ਤਾਂ ਸੱਚ ਹੈ, ਜੋ ਕੁਝ ਜ਼ਬਾਨ ਤੋਂ ਬੋਲਾਂਗੇ ਉਹ ਸਾਡੇ ਮਨ ਤੇ ਵੀ ਅਸਰ ਕਰੇਗਾ, ਤਨ ਤੇ ਵੀ। ਜੇ ਬੰਦਾ ਕ੍ਰੋਧ ਵਿੱਚ ਆ ਕੇ ਬੋਲੇਗਾ, ਤਨ ਤੇ ਵੀ ਅਸਰ ਹੋਵੇਗਾ, ਮਨ ਤੇ ਵੀ ਅਸਰ ਹੋਵੇਗਾ। ਜੇ ਇਨਸਾਨ ਪਰਮੇਸ਼ਵਰ ਦੇ ਨਾਮ ਨੂੰ ਟਿਕਾ ਨਾਲ ਜਪੇਗਾ, ਸੱਚ ਇਹ ਉਹਦਾ ਅਸਰ ਮਨ ਤੇ ਵੀ ਹੋਵੇਗਾ ਤੇ ਤਨ ਤੇ ਵੀ ਹੋਵੇਗਾ। ਸਤਿਗੁਰੂ ਨੇ ਰਸਨਾ ਦੇ ਮੁਤਲਕ ਕੁਛ ਬਚਨ ਬਾਣੀ ਚ ਕਹੇ, ਉਹ ਅਸੀਂ ਜ਼ਰੂਰ ਦੇਖ ਲਈ। ਇੱਕ ਤਾਂ ਹਜ਼ੂਰ ਦਾ ਸ਼ਲੋਕ ਹੈ ਸੈਸਕ੍ਰਿਤੀ ਵਿੱਚ, ਧੰਨ ਗੁਰੂ ਅਰਜੁਨ ਸਾਹਿਬ ਦੇ ਬਚਨ ਤੇ ਮੁਖਾਤਬ ਕੀਤਾ ਰਸਨਾ ਨੂੰ। ਕਹਿੰਦੇ ਨੇ ਹੇ ਜੇਬ, ਹੇ ਰਸ ਗੇ, ਹੇ ਬੋਲਣ ਵਾਲੀ ਜ਼ਬਾਨ, ਹੇ ਰਸਾਂ ਦੀ ਗਿਆਤਾ, ਰਸਾਂ ਨੂੰ ਚੱਖਣ ਵਾਲੀ ਰਸਨਾ, ਹੇ ਜੇਬ, ਹੇ ਰਸ ਗੇ, ਮਧੁਰ ਪ੍ਰੈ ਤੋਇੰਗ। ਮਧੁਰ ਦਾ ਅਰਥ ਮਿੱਠੇ, ਪ੍ਰੈ ਦਾ ਅਰਥ ਪਿਆਰੇ, ਤੋਇੰਗ ਦਾ ਅਰਥ ਤੈਨੂੰ। ਕਹਿਣ ਲੱਗੇ ਹੇ ਜੇਬਾ, ਹੇ ਰਸਨਾ, ਤੈਨੂੰ ਕਈ ਬੋਲ ਐਸੇ ਨੇ ਜਿਹੜੇ ਬੜੇ ਮਿੱਠੇ ਲੱਗਦੇ। ਇਹ ਵੀ ਸੱਚ ਜੇ ਕਿ ਜਿਹੋ ਜਿਹਾ ਮਨ ਹੋਵੇਗਾ ਬੋਲ ਵੀ ਉਹੋ ਜਿਹਾ ਮਿੱਠੇ ਲੱਗਦੇ। ਜੇ ਅੰਦਰ ਨਿੰਦਿਆ ਦੀ ਵਾਦੀ ਵਾਲਾ ਮਨ ਮੈਲਾ ਹੈ ਨਾ, ਤੇ ਸੱਚੀ ਗੱਲ ਜ਼ਬਾਨ ਨੂੰ ਰਸਨਾ ਨੂੰ ਨਿੰਦਿਆ ਬੋਲ ਕੇ ਬੜਾ ਸਵਾਦ ਆਉਂਦਾ ਹੈ, ਤੇ ਜੇ ਅੰਦਰ ਨਿਰਮਲ ਹੈ ਤੇ ਪਰਮਾਤਮਾ ਦਾ ਨਾਮ ਬੋਲ ਕੇ ਬੜਾ ਸਵਾਦ ਆਉਂਦਾ ਹੈ। ਇਹ ਤਾਂ ਅੰਦਰ ਤੇ ਨਿਰਭਰ ਕਰਦਾ, ਪਰ ਹੇ ਜ਼ਬਾਨ ਬੋਲਣ ਵਾਲੀ ਏ, ਹੇ ਰਸਾਂ ਨੂੰ ਚੱਖਣ ਵਾਲੀ ਰਸਨਾ, ਕਿ ਤੈਨੂੰ ਦੁਨੀਆਂ ਦੇ ਪਦਾਰਥ ਬੜੇ ਮਿੱਠੇ ਲੱਗਦੇ। ਤੇ ਦੇਖੋ ਇਹਦੀ ਭੁੱਖ ਕਦੀ ਦੂਰ ਹੁੰਦੀ ਹੈ? ਅੱਜ ਜੇ ਆਪਾਂ ਝਾਤੀ ਮਾਰੀਏ ਬਾਹਰ ਮੁਖੀ, ਆਪਣੇ ਸਮਾਜ ਵੱਲ ਤੁਸੀਂ ਦੇਖੋ, ਅਸੀਂ ਵਿਆਹ ਸ਼ਾਦੀਆਂ ਕਰਨੇ ਆ ਸਾਰੇ, ਸੱਚ ਇਹ ਵੇ ਕਿ ਸਿਰਫ ਦੋ ਚੀਜ਼ਾਂ ਦੀ ਖਾਤਰ, ਇੱਕ ਅੱਖਾਂ ਲਈ ਤੇ ਇੱਕ ਸਾਡੀ ਜ਼ਬਾਨ ਲਈ। ਇੱਕ ਤਾਂ ਚਮਕ ਦਮਕ ਸਾਡੀਆਂ ਅੱਖਾਂ ਦੇਖਦੀਆਂ ਨੇ, ਤੇ ਦੂਜੀ ਸਾਡੀ ਰਸਨਾ ਦੀ ਭੁੱਖ ਲਈ। ਤੇ ਇਕੱਲੀ ਰਸਨਾ ਮੇਰਾ ਖਿਆਲ ਹੈ ਇੱਕ ਇੱਕ ਰਾਤ ਵਿੱਚ ਕਰੋੜਾਂ ਰੁਪਈਆਂ ਦਾ ਰਾਸ਼ਨ ਲੋਕ ਮੁਕਾ ਜਾਂਦੇ ਨੇ ਇੱਕ ਇੱਕ ਪਾਰਟੀ ਵਿੱਚ। ਮੈਂ ਕਰੋੜਾਂ ਸ਼ਬਦ ਵਰਤਿਆ, ਕੋਈ ਅਤਕਥ ਨਹੀਂ ਨਗੀ, ਇੱਕ ਇੱਕ ਪਾਰਟੀ ਵਿੱਚ ਇੰਨਾ ਰੁਪਈਆ ਖਪਾ ਜਾਂਦੇ ਨੇ, ਤੇ ਸਵੇਰੇ ਉੱਠ ਕੇ ਇੱਕ ਫੋਨ ਹੀ ਆ ਜਾਣਾ ਨਾ ਕਿ ਪਾਰਟੀਆਂ ਤਾਂ ਬੜੀਆਂ ਵੇਖੀਆਂ ਪਰ ਤੁਹਾਡੀ ਪਾਰਟੀ ਤਾਂ ਸਾਰੇ ਸ਼ਹਿਰ ਤੋਂ ਵੱਖਰੀ ਸੀ। ਪਰ ਉਹ ਦਸ ਕੁ ਦਿਨ ਜਿੰਦਾ ਰਹਿੰਦਾ, ਉਹਨੂੰ ਹਵਾ ਮਿਲ ਜਾਂਦੀ, ਆਕਸੀਜਨ ਮਿਲ ਜਾਂਦੀ, ਵਾਕਈ ਠੀਕ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਕਬੀਰ ਸਾਹਿਬ ਨੇ ਨਾ ਇੱਕ ਪਵਿੱਤਰ ਅੰਮ੍ਰਿਤ ਬਚਨ ਕਿਹਾ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਕਬੀਰ ਸਾਹਿਬ ਦਾ ਬਚਨ ਕਹਿ, ਸਾਡੇ ਵਿਦਵਾਨ ਪੁਰਸ਼ਾਂ ਨੇ ਇਹਦੇ ਅਰਥ ਇਹੀ ਕੀਤੇ ਨੇ। ਨਾਕੋ ਕਾਟੀ ਦਾ ਅਰਥ ਹੈ ਕਿ ਨੱਕ ਤੋਂ ਮਾਇਆ ਨੂੰ ਕਬੀਰ ਸਾਹਿਬ ਕਹਿੰਦੇ ਨੇ ਮੈਂ ਕੱਟ ਦਿੱਤਾ, ਇਹਦੇ ਕੰਨ ਵੀ ਕੱਟ ਦਿੱਤੇ, ਤੇ ਕੀਤਾ ਕਿ ਕਾਟ ਕੂਟ ਕੇ ਡਾਰੀ ਮੈਂ ਕੱਟ ਕੇ ਟੁਕੜੇ ਕਰਕੇ ਪਰਾਂ ਸੜ ਦਿੱਤੀ। ਅਖਰੀ ਅਰਥ ਇਹੀ ਨੇ ਕਿ ਮਾਇਆ ਦਾ ਨੱਕ ਕੱਟ ਦਿੱਤਾ, ਕੰਨ ਕੱਟ ਦਿੱਤਾ, ਟੁਕੜੇ ਕਰਕੇ ਪਰਾਂ ਸੜ ਦਿੱਤੀ। ਕਹਿਣ ਲੱਗੇ ਸੰਤਾਂ ਦੀ ਵੈਰਨ ਤੇ ਤਿੰਨਾਂ ਲੋਕਾਂ ਨੂੰ ਪਿਆਰ ਕਰਨ ਵਾਲੀ, ਪਰ ਚੇਤੇ ਰੱਖਿਓ ਉਹਨਾਂ ਸੰਤਾਂ ਦੀ ਵੈਰਨ ਜਿਨ੍ਹਾਂ ਨੇ ਬੰਦਗੀ ਕੀਤੀ, ਜਿਹੜੇ ਸਿਰਫ ਸੰਤ ਲਿਬਾਸ ਦੇ ਥੱਲੇ ਭੇਕ ਧਾਰਨ ਕਰਕੇ ਬੈਠੇ ਉਹਨਾਂ ਦੀ ਵੈਰਨੀ, ਉਹ ਤਾਂ ਉਹਨੂੰ ਗੁਰੂ ਤੋਂ ਵੱਧ ਸੀਨੇ ਨਾਲ ਲਾ ਕੇ ਬੈਠੇ ਹੁੰਦੇ। ਮੈਂ ਬੇਨਤੀ ਕਰਾਂ, ਸੰਤਨ ਕੀ ਵੈਰਨ, ਕਮਾਈ ਵਾਲੇ ਸਤ ਪੁਰਸ਼, ਅਤੀਤ ਪੁਰਸ਼, ਇੰਦਰੀਆਂ ਦੇ ਰਸ ਤੋਂ ਉੱਪਰ ਉੱਠੇ ਪੁਰਸ਼। ਉੱਥੇ ਕਬੀਰ ਸਾਹਿਬ ਕਹਿੰਦੇ ਨੇ ਦੋ ਗੱਲਾਂ, ਇੱਕ ਨੱਕ ਕੱਟਿਆ, ਦੂਜਾ ਕੰਨ ਕੱਟਿਆ। ਹੁਣ ਨੱਕ ਤੇ ਕਾਟੀ ਕੰਨੀ ਸਾਡਾ ਸਮਾਜ ਹੈ। ਜਦੋਂ ਕੋਈ ਬੰਦਾ ਕੰਮ ਕਰਦਾ ਹੈ ਤੇ ਅਸੀਂ ਰੀਸ ਵਿੱਚ ਆ ਕੇ ਕਹਿੰਦੇ ਹਾਂ ਕਿ ਜੇ ਮੈਂ ਇਹਦੇ ਬਰਾਬਰ ਨਾ ਕੀਤਾ ਤੇ ਮੇਰਾ ਸਮਾਜ ਵਿੱਚ ਨੱਕ ਨਹੀਂ ਰਹਿਣਾ। ਇਹ ਸ਼ਬਦ ਵਰਤਨੇ ਹਨ ਵੀ ਮੇਰਾ ਨੱਕ ਨਮੂਜ ਤਾਂ ਜੇ ਮੈਂ ਇਹ ਕੀਤਾ ਤਾਂ, ਤੇ ਬੰਦਾ ਕਿੰਨਾ ਕਰਜ਼ਾ ਚੁੱਕਦਾ ਹੈ, ਇੰਨਾ ਕੁਝ ਕਰਜ਼ਾ ਚੁੱਕ ਕੇ ਸਿਰਫ ਸਮਾਜ ਵਿੱਚ ਨੱਕ ਰੱਖਣ ਲਈ, ਸਿਰਫ ਪੰਜ ਸੱਤ ਦਿਨ ਦੀ ਖੇਡ। ਨਾ ਵਿਆਹ ਤੋਂ ਬਾਅਦ ਲੋਕਾਂ ਨੇ ਬੇਟੀ ਦੇ ਘਰ ਜਾਣਾ ਹੈ, ਨਾ ਬੇਟੇ ਦੀ ਬਰਾਤ ਵੀ ਜਿਹੜੇ ਆਏ ਉਹਨਾਂ ਲੋਕਾਂ ਨੇ ਆ ਕੇ ਦੇਖਣਾ ਹੈ। ਖਿਮਾ ਕਰਿਓ, ਪ੍ਰਕਰਨ ਮੇਰਾ ਇਹ ਨਹੀਂ, ਪਰ ਇਹਦੇ ਨਾਲ ਢੁਕਦਾ ਕਿ ਮਨ ਦੀ ਭੁੱਖ ਆ ਜ਼ਬਾਨ ਦਾ ਰਸ ਕਦੀ ਤ੍ਰਿਪਤ ਨਹੀਂ ਹੁੰਦਾ। ਹੁਣ ਹੁੰਦਾ ਕੀ ਇਹ, ਇਨਸਾਨ ਕਹਿੰਦਾ ਮੇਰਾ ਨੱਕ ਤਾਂ ਰਹਿਣਾ ਜੇ ਮੈਂ ਆਹ ਕੀਤਾ, ਤਾਂ ਨਹੀਂ ਤਾਂ ਮੇਰਾ ਨੱਕ ਨਹੀਂ ਰਹਿਣਾ, ਰੱਬ ਭੁੱਲਿਆ ਹੋਇਆ। ਉਸ ਤੋਂ ਬਾਅਦ ਮੰਨ ਲਓ ਇਹ ਪੈਸਾ ਲਾ ਦਿੰਦਾ, ਰੁਪਈਆ ਲਾ ਦਿੰਦਾ, ਹੁਣ ਤਾਂ ਮੋਬਾਈਲ ਫੋਨ ਆ ਗਏ। ਰਾਤ ਫਿਰ ਪੁੱਛਦਾ ਸਭ ਨੂੰ, ਦੇਖੋ ਜੀ ਆ ਕੈਸਾ ਲੱਗਾ, ਕਿਸ ਤਰ੍ਹਾਂ ਲੱਗਾ ਮੇਰਾ ਇੰਤਜ਼ਾਮ। ਉਹ ਨਾਲੇ ਖਾਂਦੇ ਨੇ ਨਾਲੇ ਕਹਿੰਦੇ ਨੇ ਬਾ ਜੀ ਕਮਾਲ ਹੋ ਗਈ। ਤੇ ਸਵੇਰੇ ਫਿਰ ਫੋਨ ਤੇ ਇੰਤਜ਼ਾਰ ਕਰਦਾ ਵੀ ਜਿਹੜੇ ਰਾਤ ਪਾਰਟੀ ਚ ਆਏ ਸਨ ਕੋਈ ਫੋਨ ਵੀ ਕਰੇਗਾ ਕਿ ਨਹੀਂ। ਫਿਰ ਚਸਕੋਲੇ ਫੋਨ ਵੀ ਕਰ ਦਿੰਦੇ ਵੀ ਅੱਜ ਤਾਂ ਵੀ ਰਾਤ ਬੜਾ ਆਨੰਦ ਆਇਆ ਜੀ। ਉਹ ਫਿਰ ਕੰਨ ਚ ਜਦੋਂ ਆਵਾਜ਼ ਪੈਂਦੀ ਹੈ ਨੱਕੋ ਕਾਟੀ ਕਾਨੋ ਕਾਟੀ ਕੀ ਖੈ, ਨੱਕ ਨਮੂਜ ਰੱਖਦਾ ਤੇ ਕੰਨਾਂ ਨਾਲ ਆਪਣੀ ਸਿਫਤ ਸੁਣਦਾ। ਕਹਿਣ ਲੱਗੇ ਬਸ ਇੱਕ ਨੱਕ ਨੂੰ ਰੱਖਣ ਲਈ ਤੇ ਕੰਨਾਂ ਨਾਲ ਇੱਕ ਦਿਨ ਦੀ ਸਿਫਤ ਕਰਨ ਦੇ ਲਈ ਪਿਆਰਿਆ ਤੂੰ ਇੰਨਾ ਕੋਈ ਤਬਾਹੀ ਕਰ ਦਿੱਤਾ। ਕਬੀਰ ਸਾਹਿਬ ਕਹਿੰਦੇ ਅਸੀਂ ਨੱਕ ਵੀ ਵੱਢ ਦਿੱਤਾ, ਕੰਨ ਵੀ ਵੱਢ ਦਿੱਤਾ, ਨਾ ਸਾਨੂੰ ਨੱਕ ਨਮੂਜ ਦੀ ਪਰਵਾਹ ਤੇ ਨਾ ਸਾਨੂੰ ਲੋਕਾਂ ਦੀ ਨਿੰਦਿਆ ਤੇ ਉਸਤਤ ਦੀ ਪਰਵਾਹ। ਮੈਂ ਬੇਨਤੀ ਕਰਾਂਗਾ ਕਿ ਦੇਖੋ ਜੇ ਮਨ ਭੁੱਖਾ ਹੈ ਰਸਨਾ ਕਿੱਥੇ ਰੱਜੇਗੀ। ਸਤਿਗੁਰੂ ਨੇ ਫੁਰਮਾਇਆ ਖੇ ਜੇ ਬੇ ਖੇ ਰਸ ਗੇ ਮਦਰ ਪ੍ਰੈ ਤੋਇੰਗ, ਤੈਨੂੰ ਜ਼ਬਾਨ ਪਦਾਰਥ ਮਿੱਠੇ ਲੱਗਦੇ। ਸੱਤ ਹਤੰਗ ਇਹਦਾ ਅਰਥ ਹੈ ਜਦੋਂ ਸਿਮਰਨ ਦੀ ਗੱਲ ਚੱਲਦੀ ਉਦੋਂ ਰਸਨਾ ਮਰ ਜਾਂਦੀ। ਜਿੰਨੀ ਸਵਾਦ ਇਹਨੂੰ ਨਿੰਦਿਆ ਲੱਗਦੀ ਹੈ, ਕਦੀ ਇਹਨਾਂ ਨਾਮ ਚ ਸਵਾਦ ਲੈ ਕੇ ਦੇਖੇ ਤਾਂ ਸੀ। ਖੇ ਜੇ ਬੇ ਖੇ ਰਸ ਗੇ ਮਦਰ ਪ੍ਰੈ ਤੋਇੰਗ, ਸੱਤ ਹਤੰਗ ਸਿਮਰਨ ਕਰਦਿਆਂ ਤੂੰ ਮਰ ਗਈ। ਪਰਮ ਬਾਦੰਗ ਤੇ ਲੜਾਈ ਪੈਦਾ ਕਰਨੀ ਹੋਵੇ ਤੇ ਕਈ ਕਈ ਪੁਸ਼ਤਾਂ ਆਪਸ ਵਿੱਚ ਕਤਲਾਂ ਵਿੱਚ ਪੈ ਜਾਂਦੀਆਂ ਨੇ ਕਿਉਂਕਿ ਤੂੰ ਇੱਕ ਬੋਲ ਬੋਲੇ ਤੇ ਵੱਡੇ ਤੋਂ ਵੱਡੇ ਵੈਰ ਨੂੰ ਜਨਮ ਦੇ ਦੇਣੀ। ਇਹ ਤੇਰਾ ਸੁਭਾਗ ਹੈ ਕਿ ਜੇ ਬੇ ਖੇ ਰਸ ਗੇ ਮਦਰ ਪ੍ਰੈ ਤੋਇੰਗ, ਸੱਤ ਹਤੰਗ ਪਰਮ ਬਾਦੰਗ ਅਵਰਥ ਇਥੇ ਸ਼ੁੱਧ ਅਸ਼ਰਨ ਹੈ। ਤੂੰ ਇਹ ਬੋਲ ਵਾਰ ਵਾਰ ਕੀ ਬੋਲ ਕਿ ਉਸ ਪਰਮਾਤਮਾ ਦਾ ਨਾਮ, ਉਸ ਪਰਮਾਤਮਾ ਦਾ ਚਿੰਤਨ, ਉਸ ਪਰਮਾਤਮਾ ਦਾ ਬਿਰਦ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਭਾਈ ਕਹਿ ਨਾਨਕ ਹੋਰ ਅਨ ਰਸਾ ਵਿਸਰੈ ਜਾਂ ਹਰ ਵਸੈ ਮਨ ਆਏ। ਜਦੋਂ ਨਾਮ ਦਾ ਰਸ ਆਇਆ ਰਸਨਾ ਅੱਜ ਤ੍ਰਿਪਤ ਹੋ ਗਈ। ਇੱਥੇ ਤ੍ਰਿਪਤੀ ਦੀ ਗੱਲ ਇਉਂ ਕਹਿ ਲਓ, ਇਸ ਰਸਨਾ ਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਰਾਹ ਰਾਹ ਰਸ ਨਿਰਾਸ਼ ਕਰ ਜਾਂਦੇ ਹਾਂ, ਹੋਏ ਨਿਰਾਸ਼ ਉਹ ਰਸ ਪਹਿਚਾਨੇ ਹਾਂ। ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਰਜ ਗਈ ਅੱਜ, ਇਹ ਰਸ ਨਹੀਂ ਪਾਵਾ ਹੋਣਾ ਨਹੀਂ ਰਸ ਚੰਗਾ ਲੱਗਾ। ਸਤਿਗੁਰੂ ਦੇ ਬਚਨਾਂ ਅਨੁਸਾਰ ਕਿ ਇਹ ਜ਼ਬਾਨ ਅੱਜ ਪਰਮਾਤਮਾ ਦੇ ਨਾਮ ਵਿੱਚ ਤ੍ਰਿਪਤ ਹੋ ਕੇ, ਸਤਿਗੁਰੂ ਕਹਿੰਦੇ ਨੇ ਕਿ ਪ੍ਰਭੂ ਨੂੰ ਤਿਆਗ ਕੇ ਮਨ ਵੀ ਪੂਰਨ ਤੌਰ ਤੇ ਤ੍ਰਿਪਤ ਹੋਇਆ ਹੈ।
ਸਦਾ ਸੁਖ ਸਾਚਾ ਸ਼ਬਦ ਵਿਚਾਰੀ,
ਸਦਾ ਸੁਖ ਸਦੀਵ ਕਾਲ ਲਈ ਸੁਖ, ਇੱਕ ਕੋ ਦੋ ਘੜੀਆਂ ਲਈ ਦੋ ਚਾਰ ਦਿਨਾਂ ਲਈ ਸੁਖ ਨਹੀਂ। ਮਹਾਰਾਜ ਕਹਿੰਦੇ ਨੇ ਕਿਵੇਂ, ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ। ਇਉਂ ਕਹਿ ਲਓ ਕਿ ਸ਼ਬਦ ਦੀ ਵਿਚਾਰ ਰਾਹੀਂ ਕਿ ਉਹ ਸੁਖ ਮਿਲਿਆ ਜਿਹੜਾ ਸੁਖ ਕੋਈ ਖੋ ਨਹੀਂ ਸਕਦਾ, ਉਹ ਆਤਮਕ ਆਨੰਦ ਮਿਲਿਆ ਜਿਹਨੂੰ ਸੰਸਾਰ ਦੀ ਕੋਈ ਚੀਜ਼ ਸਾਡੇ ਤੋਂ ਛੀਨ ਨਹੀਂ ਸਕਦੀ।
ਆਪਣੇ ਸਤਿਗੁਰ ਵਿਟਹੁ ਸਦਾ ਬਲਿਹਾਰੀ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਭਾਈ ਅਸੀਂ ਆਪਣੇ ਸਤਿਗੁਰੂ ਤੋਂ ਸਦਾ ਕੁਰਬਾਨ ਜਾਂਦੇ, ਬਲਿਹਾਰ ਜਾਈਏ। ਇਹ ਰਹਾਓ ਦੀਆਂ ਤੁਕਾਂ ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਤੇ ਬਖਸ਼ਿਸ਼ ਕਰਕੇ ਸਾਨੂੰ ਅੰਦਰ ਦਾ ਸੁੱਖ ਦੇ ਦਿੱਤਾ। ਇੱਥੇ ਵੀ ਆਪਾਂ 2 ਮਿੰਟ ਜ਼ਰੂਰ ਰੋਕ ਕੇ ਇਸ ਪਵਿੱਤਰ ਤੁਕਾਂ ਦੇ ਅਰਥ ਤੇ ਵਿਚਾਰ ਦੇਖੋ। ਕੋਈ ਬੰਦਾ ਐਸਾ ਨਹੀਂ ਜੇ ਜਿਹੜਾ ਕਦੀ ਧਰਮ ਅਸਥਾਨ ਤੇ ਦੁੱਖ ਮੰਗਣ ਗਿਆ ਹੋਵੇ। ਹਰ ਬੰਦਾ ਸੁੱਖ ਦੀ ਪ੍ਰਾਪਤੀ ਲਈ ਜਾਂਦਾ ਤੇ ਜਿੰਨੇ ਵੀ ਕਰਮ ਬੰਦਾ ਕਰਦਾ ਇਸ ਕਰਮ ਪਿੱਛੇ ਵੀ ਇੱਕੋ ਗੱਲ ਹੈ ਕਿ ਮੇਰੇ ਅੰਦਰ ਨੂੰ ਕਿਤੇ ਸੁੱਖ ਮਿਲ ਜਾਏ। ਦੁੱਖ ਕਦੀ ਕਿਸੇ ਮੰਗਿਆ ਨਹੀਂ, ਬਿਨਾਂ ਮੰਗਣ ਤੋਂ ਘਰ ਵਿੱਚ ਆ ਜਾਂਦਾ ਤੇ ਸੁੱਖ ਲਈ ਬੰਦਾ ਸਾਰੇ ਸਾਧਨ ਅਪਣਾਉਂਦਾ ਤੇ ਸੁੱਖ ਫਿਰ ਵੀ ਨਹੀਂ ਮਿਲਦਾ। ਇੱਕ ਸੁੱਖ ਹੈ ਸਾਧਨਾਂ ਦਾ, ਸਹੂਲਤਾਂ ਦਾ, ਇੱਕ ਸੁੱਧ ਹੈ ਸੁੱਖ ਹੈ ਸਾਡੇ ਅੰਦਰ ਦਾ, ਜਿਹਨੂੰ ਮਨ ਵਿਸ਼ਰਾਮ ਕਹਿ ਲਈਏ, ਜਿਹਨੂੰ ਪੀਸ ਆਫ ਮਾਇੰਡ ਕਹਿ ਲਈਏ। ਕਿ ਕਈ ਵਾਰੀ ਬਾਹਰ ਦੇ ਸਾਧਨ ਤੇ ਸਹੂਲਤਾਂ ਬੰਦੇ ਕੋਲ ਹੁੰਦੇ ਨੇ ਪਰ ਅੰਦਰੋਂ ਦੁਖੀ ਦਾ ਦੁਖੀ ਰਹਿੰਦਾ ਹੈ।
आप गुरमुखो थोड़ा जा तवज्जो दे के मेरी बेनती सुनियो। बाहर दे सुख मैं शब्द वरते ने, बाहर दियां सहूलतां ने पर अंदर दा सुख नहीं। बाहर एदे कोल इना पैसा इनी दौलत कि एदा पलंग भी सोने दे नाल मड़े है, पर चेते रखियो सहूलत नाल साधन नाल पैसे नाल सोने दा पलंग मड़िया होया मिल सकदा है, पर जरूरी नहीं कि सोने दे पलंग ते सौण वाले नू अपनी रात दी नींद भी नसीब हुंदी होवे। नींद ता चिंता रहती हो क्यों नहीं, एदे कोल साधन है पलंग है पर सुख नहीं। एदे कोल अखां उत्ते लाण वाली ऐनक दा फ्रेम सोने दा हो सकदा है, पर चेते रखियो जोत ਉਹ ਸੋਨੇ ਦੇ ਨਾਲ ਨਹੀਂ ਲਈ ਜਾ ਸਕਦੀ। ਮੈਂ ਇਉਂ ਕਹਿ ਲਵਾਂ ਬਿਲਕੁਲ ਸਰਲ ਜਿਹਾ ਕਿ ਗੁਰੂ ਅਰਜੁਨ ਦੇਵ ਦੀ ਇੱਕ ਪੌੜੀ ਹੈ, ਅਸੀਂ ਦੋਨੋਂ ਪੌੜੀਆਂ ਪੜ੍ਹ ਲਈਆਂ ਜੈਤ ਸ੍ਰੀ ਕੀ ਵਾਰ ਚ। ਇੱਕ ਤਾਂ ਉਸ ਪੌੜੀ ਵਿੱਚ ਬਾਹਰ ਦੇ ਸਾਧਨਾਂ ਦਾ ਤੇ ਬਾਹਰ ਦੇ ਸੁੱਖਾਂ ਦਾ ਜ਼ਿਕਰ ਹੈ ਤੇ ਅੰਦਰ ਕਿੰਨਾ ਕੁ ਗਲੀਚ ਹੈ ਉਹਦਾ ਜ਼ਿਕਰ ਹੈ। ਦੂਜੀ ਪੌੜੀ ਵਿੱਚ ਬਾਹਰ ਦਾ ਸੁੱਖ ਕੋਈ ਨਹੀਂ, ਬਾਹਰ ਦਾ ਸਾਧਨ ਕੋਈ ਨਹੀਂ, ਬਾਹਰ ਦੀ ਕੋਈ ਸਹੂਲਤ ਨਹੀਂ, ਰਹਿੰਦਾ ਕੱਖਾਂ ਦੀ ਕੁੱਲੀ ਵਿੱਚ ਪਰ ਅੰਦਰੋਂ ਸੰਤੁਸ਼ਟ। ਮੈਂ ਬੇਨਤੀ ਕਰਾਂ ਸਤਿਗੁਰੂ ਦੀਆਂ ਦੋ ਪੌੜੀਆਂ, ਇੱਕ ਵਿੱਚ ਬਾਹਰ ਦੇ ਸੁੱਖ ਨੇ ਪਰ ਅੰਦਰ ਦਾ ਕਲੇਸ਼, ਦੂਜੇ ਵਿੱਚ ਬਾਹਰ ਦਾ ਸੁੱਖ ਕੋਈ ਨਹੀਂ ਪਰ ਅੰਦਰ ਦਾ ਪੂਰਨ ਸੁੱਖ, ਤੇ ਅੰਦਰ ਦਾ ਸੁੱਖ ਬਾਹਰ ਦੀ ਸੁੱਕੀ ਨੂੰ ਵੀ ਚੌਪੜੀ ਬਣਾ ਦਿੰਦਾ ਜੇ, ਅੰਦਰ ਦਾ ਸੁੱਖ ਬਾਹਰ ਦੀ ਝੌਂਪੜੀ ਨੂੰ ਵੀ ਮਹਲ ਵਰਗਾ ਸੁੱਖ ਬਣਾ ਦਿੰਦਾ। ਅੰਦਰ ਦਾ ਸੁੱਖ ਸੱਚ ਇਹਵੇ ਕਿ ਬੰਦੇ ਨੂੰ ਜ਼ਮੀਨ ਤੇ ਬੈਠੇ ਹੋਏ ਨੂੰ ਵੀ ਉਸ ਪਰਮਾਤਮਾ ਦੇ ਘਰ ਦੀ ਬਖਸ਼ਿਸ਼ ਨਾਲ ਨਿਵਾਜ ਦਿੰਦਾ, ਪਰ ਜੇ ਬੰਦਾ ਅੰਦਰੋਂ ਦੁਖੀ ਹੋਵੇ ਬਾਹਰ ਦੇ ਉਹਦੇ ਸੁੱਖ ਕੀ ਕਰਨਗੇ। ਸਤਿਗੁਰੂ ਦੇ ਅੰਮ੍ਰਿਤ ਬਚਨ ਗੁਰੂ ਅਰਜੁਨ ਦੇਵ ਜੀ ਦੇ ਕਿ ਸੁੰਦਰ ਸੇਜ, ਮੈਂ ਜ਼ਿਆਦਾ ਅਰਥ ਨਹੀਂ ਕਰਾਂਗਾ, ਸਿਰਫ ਦੋ ਪੌੜੀਆਂ ਪੜ੍ਹ ਦਿੰਦੇ ਹਾਂ ਸਪਸ਼ਟ ਹੋ ਜਾਏਗਾ ਕਿ ਪਿਆਰਿਓ ਅੱਜ ਬਾਹਰ ਸਹੂਲਤਾਂ ਬੜੀਆਂ ਜੇ, ਏਸੀ ਕਮਰੇ ਨੇ, ਪਰ ਏਸੀ ਥੱਲੇ ਬਹਿਣ ਵਾਲਾ ਮਨ ਤਾਂ ਵਿਚਾਰਾ ਤਵੀ ਉੱਤੇ ਤਪਦਾ ਪਿਆ। ਬਾਹਰ ਧਨ ਪਦਾਰਥ ਬੜੇ ਨੇ ਪਰ ਅੰਦਰ ਦੀ ਭੁੱਖ ਨਹੀਂ ਜਾਂਦੀ ਪਈ। ਸਤਿਗੁਰੂ ਨੇ ਫਰਮਾਇਆ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣ ਦਾ। ਮੈਂ ਫਿਰ ਬੇਨਤੀ ਕਰੇ ਤੇ ਸੁੱਖ ਦਰ ਤੇ ਬਾਹਰ ਦੇ ਸੁੱਖ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾਏ ਵਸੂਰੇ, ਸੋ ਪ੍ਰਭ ਚੇਤਨਾ ਆਵੀ ਬਿਸ਼ਦਾ ਕੇ ਕੀਰੇ। ਮਤਲਬ ਜੇ ਪਰਮਾਤਮਾ ਚੇਤੇ ਨਾ ਗੰਦਗੀ ਦਾ ਕੀੜਾ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ, ਇੰਨੇ ਸੁੱਖ ਹੋਣ ਦੇ ਬਾਵਜੂਦ ਅੰਦਰ ਮਨ ਸ਼ਾਂਤ ਨਹੀਂ। ਹੁਣ ਦੂਜੀ ਪੌੜੀ ਪੜ੍ਹੀਏ, ਉਹਦੇ ਵਿੱਚ ਸਾਹਿਬ ਨੇ ਫੁਰਮਾਇਆ ਕਿ ਬਸਤਾ ਟੁੱਟੀ ਝੁੰਪੜੀ, ਕੱਖਾਂ ਦੀ ਕੁੱਲੀ ਚ ਟੁੱਟੀ ਕੋਈ ਝੌਂਪੜੀ ਚ ਕੋਈ ਰਵੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਟ ਤਨ ਰੂਪਹੀਨ ਕਿਚ ਸਾਕ ਨਾ ਸਿੰਨਾ। ਅਗਲੇ ਬਚਨ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨ। ਉਹਨੂੰ ਪਰਮਾਤਮਾ ਦਾ ਨਾਮ ਜਿਹਨੂੰ ਮਿਲ ਜਾਏ ਉਹ ਝੌਂਪੜੀ ਵਿੱਚ ਬੈਠ ਕੇ ਵੀ ਸਾਰੀ ਧਰਤੀ ਦਾ ਰਾਜਾ ਹੈ, ਤੇ ਪਿਆਰਿਓ ਜਿਹਦੇ ਕੋਲ ਨਾਮ ਨਹੀਂ, ਖਿਮਾ ਕਰਿਓ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਕੇ ਵੀ ਦੁਖੀ ਦਾ ਦੁਖੀ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਸਤਿਗੁਰੂ ਦੇ ਅੰਮ੍ਰਿਤ ਬਚਨ ਕਹਿੰਦੇ ਨੇ ਦੇਖੋ ਭਾਈ ਕਿ ਉਸ ਪ੍ਰਭੂ ਦੀ ਕਿਰਪਾ ਹੋ ਗਈ, ਬਖਸ਼ਿਸ਼ ਹੋਈ ਕਿ ਪੂਰੇ ਸਤਿਗੁਰੂ ਤੋਂ ਕੁਰਬਾਨ ਜਾਂਦੇ ਹਾਂ ਕਿ ਜਿਸ ਦੇ ਸ਼ਬਦ ਦੀ ਵਿਚਾਰ ਨਾਲ ਅੰਦਰ ਦਾ ਸੁੱਖ ਮਿਲਿਆ। ਪਿਆਰਿਓ ਅੰਦਰੀ ਵੀ ਅੰਤਰੀ ਵੀ ਸੁੱਖ ਨਾਮ ਤੋਂ ਬਿਨਾਂ ਕਿਤੇ ਨਹੀਂ। ਬਾਬਾ ਜੀ ਨੇ ਕਿਹਾ ਡਿੱਠਾ ਸਭ ਸੰਸਾਰ ਸੁੱਖ ਨੇ ਨਾਮ ਬਿਨ, ਕਹਿੰਦੇ ਸਾਰੀ ਦੁਨੀਆਂ ਦੇਖੀ ਜੋ ਸੁੱਖ ਕੋ ਚਾਹ ਹੈ ਸਦਾ, ਜੇ ਚਾਹੇ ਸਦਾ ਸੁੱਖ ਬਣਿਆ ਰੇ, ਸ਼ਰਨ ਰਾਮ ਕੀ ਲੇ ਪ੍ਰਭੂ ਦੀ ਸ਼ਰਨ ਵੀ ਚਲਾ ਜਾ। ਸਤਿਗੁਰੂ ਨੇ ਫੁਰਮਾਇਆ ਸੁਖ ਸਹਿਜ ਆਨੰਦ ਲਹੋ, ਸਾਧ ਸੰਗਤ ਪਾਈਆ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ। ਜੇ ਸੁੱਖ ਚਾਹਨਾ ਹੈ ਤੇ ਫਿਰ ਪਰਮਾਤਮਾ ਦੇ ਨਾਮ ਨਾਲ। ਸਤਿਗੁਰੂ ਕਹਿੰਦੇ ਨੇ ਕਿ ਦੇਖੋ ਭਾਈ ਸ਼ਬਦ ਦੀ ਵਿਚਾਰ ਨਾਲ ਸਦਾ ਸੁੱਖ ਮਿਲਿਆ ਤੇ ਆਪਣੇ ਗੁਰੂ ਤੋਂ ਅਸੀਂ ਕੁਰਬਾਨ ਜਾਂਦੇ ਖਾਂ।
ਰਹਾਉ ਅੱਖੀ ਸੰਤੋਖੀਆ ਏਕ ਲਿਵ ਲਾਏ,
ਜਿਵੇਂ ਸਾਡੀ ਰਸਨਾ ਰੱਜ ਗਈ ਪ੍ਰਭੂ ਦੇ ਨਾਮ ਨਾਲ ਤੇ ਅੱਖਾਂ ਸੰਤੋਖ ਵਿੱਚ ਆ ਗਈਆਂ ਇੱਕ ਪ੍ਰਭੂ ਦੇ ਨਾਮ ਵਿੱਚ ਲਿਵ ਲਾਣ ਕਰਕੇ।
ਹੁਣ ਇਹ ਵੀ ਵਿਚਾਰੀਆਂ ਕਿਹੜੀਆਂ ਛੇਤੀਆਂ ਰੱਜਦੀਆਂ, ਕੋਈ ਤ੍ਰਿਪਤ ਥੋੜਾ ਹੁੰਦੀਆਂ। ਪਹਿਲਾਂ ਸੀ ਕੱਲੇ ਕੰਨਾਂ ਦੀ ਭੁੱਖ, ਅੱਜ ਕੱਲ ਅੱਖਾਂ ਦੀ ਬੜੀ ਭੁੱਖ, ਜੇ ਮੈਨੂੰ ਬਖਸ਼ ਦਿਆ ਜੇ। ਪਹਿਲਾਂ ਕੰਨਾਂ ਦੀ ਸਰੋਤ ਜ਼ਿਆਦਾ ਪ੍ਰਭਾਵਿਤ ਕਰਦਾ ਸੀ, ਉਹ ਸੀ ਵੀ ਬੰਦੇ ਨੇ ਕੁਝ ਬਾਹਰੋਂ ਸੁਣਨਾ, ਉਹਦੇ ਤੋਂ ਉਤੇਜਿਤ ਹੋਣਾ। ਮੰਨ ਲਓ ਕੋਈ ਗੀਤ ਵੀ ਸੁਣਦਾ ਸੀ ਬਾਹਰੋਂ, ਫੋਟੋ ਤੇ ਨਹੀਂ ਸੁਣਾ ਰਹੀ, ਅੱਜ ਤੋਂ ਤਕਰੀਬਨ 70-80 ਸਾਲ ਪਹਿਲਾਂ ਚਲੇ ਪਿੱਛੇ ਚਲੇ ਜਾ, ਉਹ ਸਿਰਫ ਕੰਨਾਂ ਨਾਲ ਸੁਣਦਾ ਸੀ ਤੇ ਮਨ ਚ ਹੀ ਖਿਆਲ ਬਣਾਉਂਦਾ ਸੀ ਇਹੋ ਜਿਹਾ ਜੋ ਕੁਝ ਬੋਲਿਆ ਜਾ ਰਿਹਾ ਆਹ ਕੁਝ ਹੋਵੇਗਾ। ਪਰ ਹੁਣ ਤਾਂ ਪਿਆਰਿਓ ਆ ਅੱਖਾਂ ਜਿਉਂ ਸਵੇਰ ਤੋਂ ਟੀਵੀ ਅੱਗੇ ਬਹਿੰਦੀਆਂ ਨੇ, ਮੈਨੂੰ ਬਖਸ਼ ਦਿਆ ਜੇ ਭਾਵੇਂ ਟੀਵੀ ਚ ਪ੍ਰੋਗਰਾਮ ਚੱਲ ਰਿਹਾ, ਇਹ ਰਾਤ 12 ਵਜੇ ਤੱਕ ਇਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ, ਨਹੀਂ ਰੱਜਦੀਆਂ ਪਈਆਂ, ਭੁੱਖ ਲੱਗੀ ਰਹਿੰਦੀ ਕਿ ਕੱਲ ਨੂੰ ਕੀ ਹੋਣਾ। ਉਹ ਅਗਲੇ ਨਾਲ ਦੱਸ ਵੀ ਜਾਂਦੇ ਨੇ ਵੀ ਕੱਲ ਨੂੰ ਵਕਤ ਨਾਲ ਆ ਜਾਏ ਜੇ ਕੱਲ ਨੂੰ ਆ ਕੁਝ ਆਉਣਾ ਜੇ। ਮੈਂ ਇੱਕ ਬੇਨਤੀ ਕਰਾਂ ਕਿ ਅੱਖਾਂ ਪੂਰਨ ਤੌਰ ਤੇ ਰੱਜ ਗਈਆਂ ਇੱਕ ਪਰਮਾਤਮਾ ਦੀ ਲੇਵੀ ਜੁੜ ਕੇ। ਸਤਿਗੁਰੂ ਦਾ ਇੱਕ ਅੰਮ੍ਰਿਤ ਬਚਨ ਹੈ, ਸਾਹਿਬ ਨੇ ਫਰਮਾਇਆ ਕਿ ਅੱਖਾਂ ਰੱਜ ਗਈਆਂ ਪਿਆਰੇ ਮਹਿਬੂਬ ਦੀਆਂ ਅੱਖਾਂ ਚ ਮਿਲ ਕੇ, ਰਸਨਾ ਰੱਜ ਗਈ ਪਰਮਾਤਮਾ ਦੇ ਨਾਮ ਨੂੰ ਬੋਲ ਕੇ। ਕਹਿਣ ਲੱਗੇ ਬਾਹਰ ਦੀਆਂ ਸੁਗੰਧੀਆਂ ਦੀ ਗੱਲ ਛੱਡੋ, ਹੁਣ ਤਾਂ ਮਾਲਕ ਨੇ ਇੰਨੀ ਕਿਰਪਾ ਕੀਤੀ ਅੰਦਰ ਹੀ ਨਾਮ ਦੀ ਸੁਗੰਧੀ ਪੈਦਾ ਹੋ ਗਈ। ਸਤਿਗੁਰੂ ਦੇ ਬਚਨ ਨੇ ਕਿ ਲੋਇਣ ਰੱਤੇ ਲੋਇਣੀ, ਸਾਡੀਆਂ ਅੱਖਾਂ ਰੱਤੀਆਂ ਗਈਆਂ ਪਿਆਰੇ ਪ੍ਰਭੂ ਦੀਆਂ ਅੱਖਾਂ ਚ ਮਿਲ ਕੇ। ਕੰਨੀ ਸੁਰਤ ਸਮਾਏ, ਕੰਨਾਂ ਵਿੱਚ ਪਰਮਾਤਮਾ ਦੇ ਨਾਮ ਦੀ ਆਵਾਜ਼, ਉਹਦੇ ਸਿਮਰਨ ਦੀ ਆਵਾਜ਼, ਉਹਦੇ ਕੀਰਤਨ ਦੀ ਆਵਾਜ਼। ਲੋਇਣ ਰੱਤੇ ਲੋਇਣੀ, ਕੰਨੀ ਸੁਰਤ ਸਮਾਏ, ਜੀਵ ਰਸਾਇਣ ਚੂਨੜੀ, ਜੀਵ ਰੱਜ ਗਈ ਪਰਮਾਤਮਾ ਦੇ ਨਾਮ ਵਿੱਚ ਜੁੜ ਕੇ, ਉਹਨੂੰ ਮਾਣ ਮਾਣ ਕੇ। ਜੀਵ ਰਸਾਇਣ ਚੁਨੜੀ, ਰੱਤੀ ਲਾ ਲਵਾਏ ਅੰਦਰ ਮੁਸ਼ਕ ਚ ਘੋਲਿਆ, ਕੀਮਤ ਕਹੀ ਨਾ ਜਾਏ ਪਿਆਰਿਓ। ਅੰਦਰ ਨਾਮ ਦੀ ਸੁਗੰਧੀ ਫੈਲ ਗਈ, ਹੁਣ ਨਾ ਤਾਂ ਅੱਖਾਂ ਦੀ ਤੇ ਨਾ ਰਸਨਾ ਦੀ, ਨਾ ਮਨ ਦੀ ਤੇ ਨਾ ਕੰਨਾਂ ਦੀ ਕੋਈ ਤ੍ਰਿਪਤੀ ਨਹੀਂ, ਕੋਈ ਇਹਨਾਂ ਦਾ ਮੁੱਲ ਨਹੀਂ, ਇਹ ਬੇਸ਼ਕੀਮਤੀ ਹੋ ਗਏ। ਸਤਿਗੁਰੂ ਕਹਿੰਦੇ ਨੇ ਕਿ ਅੱਖਾਂ ਦੋਨੋਂ ਜਿਹੜੀਆਂ ਨੇ ਪ੍ਰਭੂ ਦੇ ਨਾਮ ਚ ਇੱਕ ਲਿਵ ਜੋੜ ਕੇ ਸੰਤੋਖ ਵਿੱਚ ਆਈਆਂ, ਤ੍ਰਿਪਤ ਹੋਈਆਂ ਹਨ।
ਮਨ ਸੰਤੋਖਿਆ ਦੂਜਾ ਭਾਉ ਗਵਾਏ,
ਜਦੋਂ ਦੂਜਾ ਭਾਵ ਦਵੈਸ਼ ਨਿਕਲ ਗਈ ਤੇ ਉਦੋਂ ਮਨ ਵੀ ਸੰਤੋਖ ਵਿੱਚ ਆ ਗਿਆ, ਹੁਣ ਮਨ ਵੀ ਪੂਰਨ ਤੌਰ ਤੇ ਰੱਜ ਗਿਆ ਹੈ।
ਦੇਹ ਸਰੀਰ ਸੁਖ ਹੋਵੇ ਸਬਦ ਹਰਿ ਨਾਏ,
ਇਹ ਸਰੀਰ ਇਹ ਦੇਹ ਸੁਖ ਵੀ ਜਾਏਗੀ ਜਦੋਂ ਉਸ ਪਰਮਾਤਮਾ ਦੇ ਨਾਮ ਵਿੱਚ ਕੋਈ ਜੁੜਦਾ। ਸਤਿਗੁਰੂ ਕਹਿੰਦੇ ਨੇ ਪ੍ਰਭੂ ਦੇ ਨਾਮ ਵੀ ਜੁੜ ਕੇ ਤਨ ਵੀ ਮਨ ਵੀ ਦੋਨੋਂ ਪੂਰਨ ਤੌਰ ਤੇ ਸੁਖੀ ਹੋਏ ਹਨ।
ਨਾਮ ਪਰਮਲ ਹਿਰਦਾ ਰਹੇ ਆਸਮਾਏ,
ਨਾਮ ਪਰਮਲ, ਪਰਮਲ ਦਾ ਅਰਥ ਹੈ ਉਹ ਪਦਾਰਥ ਜਿਹਦੇ ਵਿੱਚੋਂ ਸੁਗੰਧੀ ਸਮੈਲ ਆਉਂਦੀ ਹੋਵੇ, ਚੰਗੀ ਵਾਸ਼ਨ ਆਉਂਦੀ ਹੋਵੇ। ਸਤਿਗੁਰੂ ਕਹਿੰਦੇ ਨੇ ਦੇਖੋ ਕੱਲੀ ਰਸਨਾ ਕੱਲੀਆਂ ਅੱਖਾਂ ਹੀ ਨਹੀਂ, ਪਰਮੇਸ਼ਵਰ ਦੇ ਨਾਮ ਦੀ ਜਿਹੜੀ ਸੁਗੰਧੀ ਹੈ ਉਹ ਸਾਡੇ ਹਿਰਦੇ ਦੇ ਅੰਦਰ ਟਿਕ ਗਈ, ਉਸ ਪ੍ਰਭੂ ਦਾ ਨਾਮ ਪੂਰੇ ਸਰੀਰ ਵਿੱਚ ਉਹਦੀ ਮਹਿਕ ਆਉਣ ਲੱਗੀ ਹੈ।
ਨਾਨਕ ਮਸਤਕ ਜਿਸ ਵੱਡੇ ਭਾਗ,
ਜਿਸ ਦੇ ਮਸਤਕ ਦੇ ਭਾਗ ਹੋਣ ਉਹਨੂੰ ਇਹ ਅਵਸਥਾ ਮਿਲਦੀ ਹੈ। ਜਿਵੇਂ ਨਾਮ ਦੀ ਸੁਗੰਧੀ, ਸਤਿਗੁਰੂ ਦਾ ਇੱਕ ਬਚਨ ਹੁੰਦਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਜਿਹਦੇ ਅੰਦਰ ਪ੍ਰਭੂ ਦਾ ਨਾਮ ਵਸ ਜਾਏ ਉਹਦੇ ਸਵਾਸਾਂ ਵਿੱਚੋਂ ਵੀ ਸੁਗੰਧੀ ਹੈ। ਉਹਦਾ ਸਰੀਰ ਚੰਦਨ ਨਾਲੋਂ ਜ਼ਿਆਦੀ ਮਹਿਕ ਦਿੰਦਾ, ਪਰ ਜਿਸ ਬੰਦੇ ਦੇ ਮਸਤਕ ਦੇ ਭਾਗ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਨੇ ਇਹ ਲਿਖੇ ਹਨ,
ਗੁਰ ਕੀ ਬਾਣੀ ਸਹਿਜ ਬੈਰਾਗ,
ਜਿਸ ਦੇ ਮਸਤਕ ਦੇ ਭਾਗ ਲਿਖੇ ਗੁਰੂ ਦੇ ਸ਼ਬਦ ਦੀ ਤਫੈਲਿਸ਼, ਗੁਰੂ ਦੀ ਬਾਣੀ ਦੀ ਅਜ਼ਮਤ ਬਰਕਤ ਨਾਲ, ਸਤਿਗੁਰੂ ਦੇ ਸ਼ਬਦ ਦੀ ਕਿਰਪਾ ਨਾਲ ਉਸ ਦੇ ਅੰਦਰ ਦੋ ਚੀਜ਼ਾਂ, ਇੱਕ ਸਹਿਜ ਤੇ ਦੂਜਾ ਬੈਰਾਗ, ਆਤਮਕ ਤੌਰ ਤੇ ਪੂਰਨ ਤੌਰ ਤੇ ਰੱਜ ਗਿਆ, ਸਹਿਜ ਵੀ ਚਲਾ ਗਿਆ ਤੇ ਸੰਸਾਰ ਵੱਲੋਂ ਉਹ ਨਿਰਲੇਪ ਹੋ ਗਿਆ। ਇਉਂ ਕਹਿ ਲਵਾਂ ਇਸ ਸਾਰੇ ਸ਼ਬਦ ਦਾ ਭਾਵ ਇੰਨਾ ਕੁ ਜੇ ਗੁਰਮੁਖੋ ਜਿੱਤੋਂ ਸ਼ੁਰੂਆਤ ਕੀਤੀ ਸੀ, ਜਿੰਨਾ ਮਰਜ਼ੀ ਕੋਈ ਰੌਲਾ ਪਾਈ ਜਾਏ, ਜੇ ਮਨ ਭੁੱਖਾ ਜੇ ਤਨ ਦੀ ਭੁੱਖ ਨਹੀਂ ਜੇ ਜਾਣੀ, जे मन मैला है ते तन दी मैल नहीं जानी, जे मन रज गया ते सच एवे तन दी भुख नहीं व्याप सकती, जे मन निर्मल हो गया ते बारो इंद्रियां नू तन दी मैल नहीं व्याप सकती। सतगुरु कृपा करे इनियां कु बेनतियां स्वीकार करियो। आओ गुरमुख प्यारियां तों इस अमृत बचन दे अंतले बचन आपां श्रवण करिए। सन्मान योग सिंह साहब जी का तह दिलो धन्नवाद। एक दिन की हाजरी है, फिर हजूर दे प्रकाश पुरब वाले दिन आप जी दे चरण परसांगा। श्रवण करो जी दाता जी दे बचन।
नानक मस्तक जिस वड भाग, गुर की बाणी सहज बैराग।